ਸਲੋਕ ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ।
ਠੀਕ।
ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ।
ਸੁਣੇ ਵਿਸ਼ਰਾਮ ਕਰ ਲਓ। ਮੂਰਖ ਹੋਵੇ ਸੋ ਸੁਣੇ,
ਮੂਰਖ ਹੋਵੇ ਸੋ ਸੁਣੇ,
ਕੀ ਸੁਣਦਾ
ਮੂਰਖ ਕਾ ਕਹਿਣਾ।
ਸਵਾਲ ਕੀਤਾ ਜਗਿਆਸੂ ਨੇ, ਮਹਾਰਾਜ ਜੀ ਮੂਰਖ ਦੇ ਕੀ ਲੱਛਣ ਨੇ, ਮੂਰਖ ਕਿਹਨੂੰ ਕਹਿੰਦੇ ਨੇ? ਮਹਾਰਾਜ ਜੀ ਕਹਿੰਦੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਹਾਂ, ਮੂਰਖ ਦਾ ਕਿਹਾ ਹੋਇਆ ਜਿਹੜਾ ਸੁਣੇ ਨਾ ਅੱਗੋਂ ਉਹ ਮੂਰਖ ਹੈ। ਹਾਂਜੀ, ਮੂਰਖ ਦੀ ਕਈ ਗੱਲ 'ਤੇ ਅਮਲ ਕਰੇ। ਹਾਂਜੀ, ਮੂਰਖ ਕੇ
ਕਿਆ ਲੱਖਣ ਹੈ,
ਮਾਰੇ ਲੱਛਣ ਕੀ ਨੇ ਫਿਰ ਉਹਨਾਂ ਦੇ, ਮੂਰਖਾਂ ਦੇ?
ਕਿਆ ਮੂਰਖ ਕਾ ਕਰਨਾ,
ਮੂਰਖ ਦਾ ਕਰਤੱਵ ਕੀ ਹੈ? ਹਾਂਜੀ,
ਮੂਰਖ
ਉੱਤਰ ਦਿੰਦੇ ਨੇ ਮਹਾਰਾਜ ਜੀ, ਮੂਰਖ ਉਹ
ਜੇ ਮੁਗਧ ਹੈ।
ਮੂਰਖ ਉਹ ਹੈ ਮਾਰ ਕੇ ਜਿਹੜੇ ਬਿਲਕੁਲ ਮੁਗਧ ਹੈ, ਜਿਹਨੂੰ ਨਾ ਸ਼ਾਸਤਰਕ ਗਿਆਨ ਨਾ ਵਿਵਹਾਰਕ ਗਿਆਨ, ਉਹ ਮੂਰਖ ਹੈ।
ਅਹੰਕਾਰੇ ਮਰਨਾ,
ਹੰਕਾਰ 'ਚ ਮਰਦਾ ਹੈ,
ਇਹ
ਹੋਰ ਦੂਜੇ ਨੂੰ ਨਹੀਂ ਮੰਨਦਾ, ਆਪਣੇ ਹੰਕਾਰ 'ਚ ਰਹਿੰਦਾ ਹੈ, ਉਹ ਮੂਰਖ ਹੈ।
ਏਤ ਕਮਾਣ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ।
ਹਾਂ, ਇੱਦਾਂ ਦੇ ਕਰਤੱਵ ਕਰਨੇ ਕਰਕੇ ਆਪਦਾ ਕਰਤੱਵ ਹੈ, ਉਹਨੂੰ ਸਦਾ ਦੁੱਖ ਰਹਿੰਦਾ ਹੈ, ਦੁੱਖ ਹੀ ਮੈਂ ਮਰਨਾ, ਵਾਹਿਗੁਰੂ ਦੁੱਖ ਹੀ ਮੈਂ ਰਹਿਣਾ, ਦੁਖੀ ਹੋ ਕੇ ਹੀ ਰਹਿੰਦਾ ਹੈ।
ਅਤ ਪਿਆਰਾ ਪਵੇ
ਖੂਹੇ, ਖੂਹੇ 'ਤੇ ਵਿਸ਼ਰਾਮ।
ਅਤ ਪਿਆਰਾ ਪਵੇ ਖੂਹੇ,
ਪਵੇ ਦਲਾਮਾ,
ਅਤ ਪਿਆਰਾ ਪਵੇ ਖੂਹੇ ਕਿਉਂ ਸੰਜਮ ਕਰਨਾ।
ਹਾਂ, ਫਿਰ ਮਾਤਾ ਜੀ ਜੇ ਕੋਈ ਸੰਬੰਧੀ ਮੂਰਖ ਹੋਵੇ ਅਤੇ ਉਹ ਮੂਰਖਤਾ ਦੇ ਖੂਹ 'ਚ ਪਿਆ ਹੋਵੇ, ਉਹਦੇ ਬਾਰੇ ਕੀ ਕਰਨਾ ਚਾਹੀਦਾ, ਉਹਨੂੰ ਸਮਝਾਉਣਾ ਚਾਹੀਦਾ ਕਿ ਨਹੀਂ? ਸਤਿਗੁਰੂ ਕਹਿੰਦੇ ਜੇ ਕੋਈ ਅਤ ਪਿਆਰਾ ਸੰਬੰਧੀ, ਹਾਂ, ਮੂਰਖਤਾ ਜੇ ਖੂਹ 'ਚ ਪਿਆ ਹੋਇਆ ਹੋਵੇ, ਠੀਕ ਆ, ਉਹਨੂੰ ਕੱਢਣ ਵਾਸਤੇ ਸੰਜਮ ਕਰਨਾ ਚਾਹੀਦਾ, ਉਦਮ ਕਰਨਾ ਚਾਹੀਦਾ ਜੇ ਨਿਕਲਿਆ ਹੋਵੇ। ਹਾਂਜੀ,
ਗੁਰਮੁਖ ਹੋਏ ਸੋ ਕਰੇ ਵਿਚਾਰ,
ਗੁਰਮੁਖ ਹੋਏ ਸੋ ਕਰੇ ਵਿਚਾਰ। ਅਤੇ ਮਾਲਕ ਕਹਿੰਦੇ ਜੇ ਤਾਂ ਉਹ ਗੁਰਮੁਖ ਮਨ ਦੀ ਅੰਦਰ ਮਨਸਾ ਹੋਵੇ, ਫਿਰ ਤਾਂ ਉਹਨਾਂ ਕਰੇ ਵਿਚਾਰ ਜ਼ਰੂਰ, ਪਰ ਜੇ ਉਹਨੇ ਰਹਿਣਾ ਹੀ ਮੂਰਖ ਹੈ, ਫਿਰ ਉਸ ਤੋਂ ਕੀ ਹੈ?
ਉਸ ਅਲਿਪਤੋਂ ਰਹਿਣਾ,
ਫਿਰ ਉਹਦੇ ਉਹਦੇ ਤੋਂ ਅਲਿਪਤੇ ਰਹੇ, ਦੂਰ ਰਹੇ ਉਹਤੋਂ, ਚੰਗਾ ਫਿਰ ਉਹ ਤੋਂ। ਹਾਂਜੀ,
ਹਰ ਨਾਮ ਜਪੈ ਆਪ ਉਧਰੈ,
ਆਪ ਵੀ ਜਪੇ ਨਾਮ ਨੂੰ, ਹੋਰਾਂ ਦਾ ਵੀ ਜਿਹੜਾ ਉਧਾਰ ਕਰਦਾ ਹੈ, ਐਸਾ ਫਿਰ ਗੁਰਮੁਖ ਹੈ।
ਉਸ ਪਿੱਛੇ ਡੁੱਬਦੇ ਪੀ ਤਰਨਾ,
ਉਸ ਪਿੱਛੇ ਡੁੱਬਦੇ ਪੀ ਤਰਨਾ, ਉਹਦੇ ਪਿੱਛੇ ਹੋਰ ਵੀ ਕੋਈ ਡੁੱਬਦੇ ਤਰ ਜਾਂਦੇ ਨੇ।
ਨਾਨਕ ਜੋ ਤਿਸ ਭਾਵੈ ਸੋ ਕਰੇ,
ਮਹਾਰਾਜ ਕਹਿੰਦੇ ਜੋ ਉਹਨੂੰ ਪਾਉਂਦਾ ਫਿਰ ਉਹੀ ਕਰਦਾ,
ਜੋ ਦੇ ਸੋ ਸਹਿਣਾ।
ਠੀਕ, ਜੋ ਪਰਮੇਸ਼ੁਰ ਦੁੱਖ ਦੇਵੇ ਸੁੱਖ ਦੇਵੇ, ਉਹਨੂੰ ਜਿਹੜਾ ਸਹਿਣਾ, ਇਹ ਗੁਰਮੁਖ ਦੀਆਂ ਨਿਸ਼ਾਨੀਆਂ ਨੇ, ਉਹ ਪਰਮਾਨਮੁਖ ਮੂਰਖ ਦੀਆਂ ਸੀ।
ਮਹੱਲਾ ਪਹਿਲਾ,
ਪਹਿਲਾ
ਪਹਿਲਾ,
ਹਾਂਜੀ,
ਮਹੱਲਾ ਪਹਿਲਾ,
ਹਾਂਜੀ,
ਨਾਨਕ ਆਖੇ ਰੇ ਮਨਾ,
ਆਖੇ ਦਲਾਮਾ ਨਹੀਂ ਲਾਈ,
ਆਖੇ ਰੇ ਮਨਾ,
ਹਾਂ, ਇਹ ਮੇਰਿਆ ਮਨਾ, ਮਹਾਰਾਜ ਕਹਿੰਦੇ ਨੇ,
ਸੁਣੀਆਂ ਸਿੱਖ ਸਹੀ,
ਹਾਂ, ਸਿੱਖ ਮੈਨੇ ਸਿੱਖਿਆ ਸਹੀ, ਮੈਨੇ ਠੀਕ, ਗੁਰੂ ਦੀ ਦਿੱਤੀ ਹੋਈ ਸਿੱਖਿਆ ਠੀਕ ਹੈ, ਸੁਣਿਆ ਕਰ ਉਹਨੂੰ।
ਲੇਖਾ ਰੱਬ ਮੰਗੇਸੀਆ,
ਜਿਹੜੇ ਨਹੀਂ ਸੁਣਦੇ ਮਾਰੇ ਕਹਿੰਦੇ, ਉਹ ਮਾੜੇ ਕਰਮਾਂ ਦੇ ਦਾ ਜਿਹੜਾ ਲੇਖ ਹੈ ਨਾ, ਉਹ ਰੱਬ ਨੇ ਇੱਕ ਦਿਨ ਮੰਗ ਲੈਣਾ।
ਬੈਠਾ ਕੱਢ ਵਹੀ,
ਹਾਂ, ਉਹ ਲੈਜਰ ਹੈ ਉਹਦੇ ਕੋਲ ਕਰਮਾਂ ਦਾ, ਉਹਨੇ ਵੇਖ ਲੈਣਾ ਇਹ ਵੀ ਕਿੰਨੇ ਕੁ ਚੰਗੇ ਕਰਕੇ ਆਇਆ, ਕਿੰਨੇ ਕੁ ਮਾੜੇ ਕਰਕੇ ਆਇਆ, ਵਹੀ ਕੱਢ ਕੇ ਬੈਠਾ ਹੋਇਆ।
ਤਲਬਾ ਪੌਸਨ ਆਕੀਆ, ਬਾਕੀ ਜਿਨ੍ਹਾਂ ਰਹੀ,
ਜਿਹੜੇ ਆਕੀ ਨੇ ਗੁਰੂ ਸਿੱਖਿਆ ਤੋਂ ਆਪਣੀ ਮਨ ਦੀ ਮਰਜ਼ੀ ਕਰਨ ਵਾਲੇ ਆਕੀ ਹੋਏ ਨੇ, ਉਹਨਾਂ ਨੂੰ ਤਲਬਾ ਮੈਨੇ ਸੱਦੇ ਪੈਣਗੇ, ਪੌਸਨ ਮੈਨੇ ਪੈਣਗੇ, ਜਿਨ੍ਹਾਂ ਦੇ ਜਮ੍ਹਾਂ ਦੇ, ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦਾ ਕਰਮਾਂ ਦਾ ਬਾਕੀ ਬੈਲੈਂਸ ਪਿਆ ਹੈ, ਜੇ ਬਾਕੀ ਮੈਨੂੰ ਬੈਲੈਂਸ।
ਅਜਰਾਇਲ ਫਰਿਸ਼ਤਾ,
ਇਹਨੂੰ ਅਜਰਾਇਲ ਪੜ੍ਹਨਾ, ਅਜਰਾਇਲ ਨਹੀਂ ਪੜ੍ਹਨਾ,
ਅਜਰਾਇਲ
ਫਰਿਸ਼ਤਾ। ਰਾਰੇ ਅਤੇ ਈਲੀ ਦੇ ਵਿਚਾਲੇ ਡੈਸ ਲਾ ਕੇ ਅਜਰਾਇਲ,
ਅਜਰਾਇਲ
ਕੀ ਨਹੀਂ ਪੜ੍ਹਨਾ,
ਅਜਰਾਇਲ
ਪੜ੍ਹਨਾ ਕੀ ਹੈ,
ਅਜਰਾਇਲ।
ਹਾਂ,
ਅਜਰਾਇਲ ਫਰਿਸ਼ਤਾ ਹੋਸੀ ਆਏ ਤਈ।
ਇਹ ਜੀ ਮੁਸਲਮਾਨਾਂ ਨੇ ਚਾਰ ਫਰਿਸ਼ਤੇ ਮੰਨੇ ਨੇ। ਇੱਕ ਤਾਂ ਆਹ ਜਿਹੜਾ ਅਜਰਾਇਲ, ਇਹ ਮੌਤ ਦਾ ਫਰਿਸ਼ਤਾ ਹੈ, ਇਹ ਮੌਤ ਦਾ ਸੱਦਾ ਲੈ ਕੇ ਆਉਂਦਾ। ਦੂਜਾ ਫਰਿਸ਼ਤਾ ਹੈਗਾ ਇਸਰਾਇਲ, ਜਿਹੜਾ ਇਸਰਾਇਲ ਹੈ ਉਹ ਪਰਲੋਂ ਵੇਲੇ ਤੁਰੀ ਵਜਾਉਂਦਾ, ਨਰਸਿੰਘਾ ਕਹਿ ਲਓ ਵਜਾਉਂਦਾ, ਜਦੋਂ ਵਜਾਉਂਦਾ ਪਰਲੋ ਆ ਜਾਂਦੀ ਹੈ, ਪਾ ਸੁਨਾਮੀ ਆ ਜਾਂਦੀ ਆ, ਅੱਜ ਆ ਗਈ ਕੱਲ੍ਹ ਆ ਗਈ, ਥੋੜ੍ਹੀ ਜਿਹੀ ਵਜਾ ਤੀ ਆਉਣੀ ਉਹਨੇ ਅਤੇ 300-400 ਬੰਦਾ ਮਰ ਗਿਆ। ਸੋ ਇਹ ਉਹ ਵਜਾਉਂਦਾ, ਇਹ ਜਦੋਂ ਪਰਲੋ ਕਰਨੀ ਹੁੰਦੀ ਹੈ ਇਹਦੀ ਹੈ ਡਿਊਟੀ, ਇਹਨੂੰ ਕਹਿੰਦੇ ਨੇ ਇਸਰਾਇਲ। ਤੀਜਾ ਕੀ ਹੈ, ਮੈਕਾਇਲ। ਹਾਂ, ਮੈਕਾਇਲ ਮੰਮੇ ਦਲਾਮਾ ਕੱਕੇ ਨੂੰ ਕਰਨਾ, ਇਹਦੀ ਨੂੰ ਬਿਹਾਰੀ ਲੱਲਾ ਮੈਕਾਇਲ। ਜਿਹੜਾ ਮੈਕਾਇਲ ਹੈ ਇਹ ਸਾਰਿਆਂ ਨੂੰ ਰੋਜੀ ਦਿੰਦਾ, ਭੋਜਨ ਕਹਿੰਦੇ ਪਹੁੰਚਾਉਂਦਾ। ਅਤੇ ਚੌਥਾ ਹੈ ਜਬਰਾਇਲ। ਜਿਹੜਾ ਜਬਰਾਇਲ ਹੈ ਇਹ ਰੱਬ ਦਾ ਮੈਸੇਜ, ਰੱਬ ਦਾ ਸੰਦੇਸ਼ ਪੈਗੰਬਰਾਂ ਨੂੰ ਪਹੁੰਚਾਉਂਦਾ, ਇਹਨੂੰ ਜਬਰਾਇਲ ਕਹਿੰਦੇ ਨੇ। ਜੋ ਚਾਰੇ ਫਰਿਸ਼ਤੇ ਇੱਥੇ ਹੁਣ ਜਿਹੜਾ ਮੌਤ ਦਾ ਫਰਿਸ਼ਤਾ ਉਹਦੇ ਬਾਰੇ ਕਹਿ ਰਹੇ ਨੇ, ਅਜਰਾਇਲ ਫਰਿਸ਼ਤਾ,
ਅਜਰਾਇਲ ਫਰਿਸ਼ਤਾ
ਹੋਸੀ ਆਏ ਤਈ,
ਹੋਸੀ ਆਏ ਤਈ,
ਹੋਸੀ ਮੈਨੇ ਹੋਵੇਗਾ, ਆਈ ਮੈਂ ਆਏ ਮੈਨੇ ਆ ਕੇ, ਤਈ ਮੈਨੇ ਤੇਰੇ ਸਿਰ ਦੇ ਉੱਤੇ ਤੈਨਾਤ ਮੁਕਰਰ, ਹਾਂਜੀ ਤੇਰੇ ਸਿਰ 'ਤੇ ਆ ਕੇ ਮੁਕਰਰ ਹੋਵੇਗਾ, ਤੈਨਾਤ ਹੋਵੇਗਾ। ਆ ਫਲਾਣਾ ਅਫਸਰ ਅੱਜ ਤੈਨਾਤ ਕਰਤਾ, ਡਿਊਟੀ ਲਾਤੀ ਉਹਦੀ, ਤੈਨਾਤ ਤਈ ਮੈਨੇ ਮੁਕਰਰ ਤੈਨਾਤ ਤੇਰੇ ਸਿਰ 'ਤੇ ਹੋਵੇਗਾ। ਆਵਣ ਜਾਣ ਨਾ ਸੂਝੀ,
ਆਵਣ ਜਾਣ ਨਾ ਸੂਝੀ,
ਫਿਰ ਜੰਮ ਕੇ ਆਉਣਾ, ਮਰ ਕੇ ਜਾਣਾ, ਉਸ ਵੇਲੇ ਜਾਂ ਉੱਥੇ ਆਉਣ ਜਾਣ ਨਹੀਂ ਸੁੱਝਦਾ ਕਿੱਥੇ,
ਭੀੜੀ ਗਲੀ ਫਹੀ,
ਜਿੱਥੋਂ ਦੀ ਜਮਦੂਤਾਂ ਨੇ ਜਾਂ ਫਰਿਸ਼ਤੇ ਨੇ ਉਸ ਭੀੜੀ ਗਲੀ ਵਿੱਚ ਦੀ ਲੈ ਕੇ ਜਾਣਾ ਪਰ ਲੋਕ ਨੂੰ।
ਕੂੜ,
ਇੱਕ ਬ੍ਰਿਜ ਆਉਂਦਾ ਬੜਾ ਨੈਰੋ ਬ੍ਰਿਜ ਹੈ, ਉਹਨੂੰ ਪੁਰਸਲਾਤ ਕਹਿੰਦੇ ਨੇ, ਉਹਦੇ ਵਿੱਚ ਦੀ ਲੰਘਾਉਂਦੇ ਨੇ। ਪੁਰਸਲਾਤ ਕਾ ਪੰਥ ਦਹੇਲਾ, ਉਹ ਰਸਤਾ ਬੜਾ ਔਖਾ ਹੈ, ਉਹਦੇ ਵਿੱਚ ਦੀ ਕੱਢਦੇ ਨੇ ਖਿੱਚ ਧੂ ਕਰਕੇ। ਹਾਂਜੀ,
ਕੂੜ ਨਖੁੱਟੇ
ਸੂਖਸ਼ਮ ਸਰੀਰ ਨੂੰ, ਆਤਮਾ ਤਾਂ ਪਰਮਾਤਮਾ ਦਾ ਰੂਪ ਹੈ, ਉਹਦੇ 'ਚ ਲੀਨ ਹੋ ਜਾਂਦੀ ਹੈ, ਜਿਹੜਾ ਸੂਖਸ਼ਮ ਸਰੀਰ ਹੈ ਉਹਨੂੰ ਲਿਜਾਂਦੇ ਨੇ। ਅਸਥੂਲ ਇੱਥੇ ਰਹਿ ਗਿਆ, ਤਿੰਨ ਤਰ੍ਹਾਂ ਦੇ ਸਰੀਰ ਨੇ ਨਾ, ਅਸਥੂਲ ਸਰੀਰ, ਸੂਖਸ਼ਮ ਸਰੀਰ ਅਤੇ ਕਾਰਨ ਸਰੀਰ। ਸੂਖਸ਼ਮ ਜਿਹੜਾ ਅਸਥੂਲ ਸਰੀਰ ਜਿਹੜਾ ਆਪਾਂ ਨੂੰ ਦਿੰਦਾ, ਸਾਰਾ ਅੱਖਾਂ ਨਾਲ ਦੇਖ ਸਕਦੇ ਹਾਂ, ਸਾਰੀ ਬਾਹਰਲੀ ਬੋਡੀ ਜੋ ਦਿੰਦੀ ਹੈ, ਅਤੇ ਸੂਖਸ਼ਮ ਜਿਹੜਾ ਹੈਗਾ ਸਰੀਰ ਦਿੰਦਾ ਨਹੀਂ, ਮਨ ਹੋ ਗਿਆ, ਬੁੱਧ ਹੋ ਗਈ, ਚਿੱਤ ਹੋ ਗਿਆ, ਹੰਕਾਰ ਹੋ ਗਿਆ, ਚਾਰ ਚੀਜ਼ਾਂ ਦੇ ਸੁਮੇਲ ਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਸੋ ਸਰੀਰ ਨੂੰ ਨਹੀਂ ਕੋਈ ਦੁੱਖ ਹੁੰਦਾ, ਦੁੱਖ ਅਤੇ ਸੁੱਖ ਦਾ ਇਹ ਸੂਖਸ਼ਮ ਸਰੀਰ ਜਿਹੜਾ ਅਸਰ ਕਬੂਲਦਾ। ਜਦੋਂ ਡਾਕਟਰ ਮਨ ਨੂੰ ਟੀਕਾ ਲਾ ਕੇ ਸਵਾ ਦਿੰਦੇ ਨੇ, ਸਰੀਰ ਤਾਂ ਪਹਿਲਾਂ ਹੀ ਜੜ ਹੈ, ਹੁਣ ਵੱਢੀ ਜਾਓ ਕੁੱਟੀ ਜਾਓ, ਮਨ ਹੀ ਜਿਹੜਾ ਹੈ ਸੂਖਸ਼ਮ ਸਰੀਰ ਹੀ ਦੁੱਖ ਅਤੇ ਸੁੱਖ ਦਾ ਭੋਗੀ ਹੈ। ਸੋ ਇਸ ਲਈ ਇਹ ਜਾਂਦਾ, ਇਹ ਸੜਦੇ ਨਹੀਂ, ਜਦੋਂ ਜੀ ਸਰੀਰ ਸਥੂਲ ਸਰੀਰ ਖਤਮ ਹੋ ਗਿਆ, ਪੰਜੇ ਤੱਤਾਂ ਦਾ ਤਾਂ ਇੱਥੇ ਸੜ ਗਿਆ, ਅਤੇ ਆਤਮਾ ਆਤਮਾ 'ਚ ਪਰਮੇਸ਼ੁਰ 'ਚ ਰਲ ਗਈ, ਇਹ ਫਿਰ ਜਿਹੜਾ ਸੂਖਸ਼ਮ ਸਰੀਰ ਹੈ ਇਹ ਜਾਂਦਾ, ਇਹਨੂੰ ਫਿਰ ਦੁੱਖ ਸੁੱਖ ਦਾ ਅਹਿਸਾਸ ਉਦੋਂ ਇੱਥੇ ਵੀ ਹੈ ਉੱਥੇ ਵੀ ਹੋਣੇ। ਚਲੋ,
ਕੂੜ ਨਖੁੱਟੇ ਨਾਨਕਾ,
ਹਾਂਜੀ
ਸੱਚ ਰਹੀ,
ਪਰ ਅਖੀਰ ਸੱਚ ਜਿਹੜਾ ਰਹਿੰਦਾ ਅਖੀਰ ਨੂੰ, ਓੜਕ ਮੈਨ ਅਖੀਰ ਨੂੰ, ਸੱਚ ਦੀ ਜਿੱਤ ਹੁੰਦੀ ਹੈ। ਕੂੜ ਨਖੁੱਟੇ, ਕੂੜ ਜਿਹੜਾ ਉਹ ਮੁੱਕਦਾ ਹਮੇਸ਼ਾ, ਨਾਸ ਉਹਦਾ ਕੂੜ ਦਾ, ਨਖੁੱਟੇ ਨਾਸ ਹੋਣਾ ਮੁੱਕਣਾ। हाँ जी बोलो, माइक तो सिर उत्ते आए तो नहीं होना, ये चल आए कर बचना सिर मारी चल बोल।
श्लोक
पहला कहना तो पौड़ी है इतने तो देख ए सिद्ध हो गया भी तेरा ध्यान पाठ विच नहीं सही है ना। फ्राइडे भी यही हाल होंगे, अज भी यही हाल है। चल देख इतने पाठ फ्राइडे में बचाले बिठाने लगे से जी चादर बसाई सी बचाली जी होंगी है ना, तीन चार बारी पहला कहा भी पहला ध्यान रखना जी पाठ विच, जिहड़ा नहीं रखूगा बचाली चादर से बिठाया जाऊगा, पर वो परवाह नहीं की मैं ध्यान रखिया। फिर पूछा मैं कितने जी पाठ फिर मैं क्या चलो बिठाओ इन फिर बचाले जी हूँ चको, फिर बैठने तो हक्की हो गया। चल
पौड़ी
हाँ
हर का सब
शाबाश ध्यान रखिया कर।
शरीर
है ये शरीर जड़ा बनाया ना गोरा जहा उन्हें बनाया है तेरा। चल अगे
हर रब
रहे है। सब
आपे
ठीक है। वो फिर शरीर बना के सारे शरीर च आप व्याप खोलिया, पहला शरीर बनाए फिर शरीर च आत्मा रूप के बैठा है। हाँ कक्के नु लकी है देख
हर की
हाँ है बोलना फिर
कोमेती
क्यों अगे भी कक्के बिहारी ला जोड़ के काली ना बोल कक्के नी बिहारी की मम्मा तत्ता है की हाँ कीमत तत्ते नु सहरी है। चल
ना पव
पवे बाबू दा नाम वै पवै
पवै
ठीक किछ
किछ कौन ना जापै
ठीक है ड्रामा ठीक लग गई ऐ जोड़िया कर। उहदे बारे कुछ किया नहीं जांदा जापै मैंने कह नहीं सकते कुछ उहदी कीमत बारे। हाँ जी शाबाश गुर
गुर प्रसाद
दद्दे नूं बिहारी अते
गुर प्रसाद
ददन बिहारी
कर प्रसादी
हाँ ठीक
सहलिया
लल्ला पहला सलाह ही है ठीक गुरु की कृपा वाले होके गुरप्रसादी होके उसकी सब सलाह करिए। हर
हर भगत
पतते नु बिहारी हाँ
भगती
हाँ
राप
क्यों पप्पे दलावा लागे मंगू
रापा
रा कन्ना लग गया पप्पे दलामा
रापे
हाँ भगती विच रापा मैंने रंगया जाता है हरी दी सब अगे बोल सब उंगली रखिया कर उत्ते फिर लैन पुल हाँ
सब मन
हाँ सब ठीक
हारिया
ठीक
हो
हाँ ठीक है ऐ जोड़िया कर भावें चिर लग जाए उल्टा पुल्टा ना मुझो कढ़िया कर। चल जोड़ के कढ़िया कर चिर भावें लग जाए
ओंकार
हाँ देख ठीक हो गया अहंकार
अहंकार
हाँ ठीक है गवापा
गवापा
अहंकार गवाया जाता है तन मन हरिया हो जाता है फिर। चल
सब कुछ
किछ
किछ हर का लोक
हाँ देख कोलों ला लिया ना तू
कोल
हाँ कोल बनी खखे नू लाए खखे ना खेल अला
खेल है
ठीक गुरमुख
गुरमुख किस
चशन दलाम किस है
किस
है हाँ
भू
हाँ
जे
बुझाई बुझाई हाँ ये पंक्ति दुबारे पढ़नी है तू पढ़ी नहीं वाह वाह सच्चे पातशाह तू सच्ची नहीं लभद कित वो नहीं लभनी बोलनी है कौन ये बंदा ही चौड़ा जी। चलो चलो जी।
श्लोक महला पहला।
हाँ जी, ये पंक्ति भाई जड़े नवे आए ने ओ समझ लो, ये बार बार पढ़नी है। हाँ, मुढ़ली पौड़ी बच्चे आई सी वाह वाह सच्चे पातशाह तू सच्ची नाई, तो हरेक पौड़ी के नाल इनू इक्की पक्की पौड़ी आने भी बारी होर पढ़ना है एक बार दे नाल। हाँ, क्योंकि ये तुकांत नाल मिलता है, बाई बार होर कितने रहाव नहीं आता गुरु ग्रंथ साहब विच जिन्नी बारा ने, केवल ये रहाव आया। सो इस करके इस लाइन में जो पौड़ी शुरू हुई थी पहली पौड़ी वो मगर सी यह लाइन लिखी हुई, वाह वाह सच्चे पातशाह तू सच्ची नाई। सोखंड पाठ साहब करते हुए सहज पाठ करते हुए ये इनू नाल पढ़ना है, की पढ़नी है दस्यो। जी ना, ठीक। कदों आए इंडिया तू? हाँ जी, कैथी थे? चलो हाँ जी बोलो जी।
श्लोक महला पहला।
बोलो।
सहंसर दान दे अंदर रोया।
बाबू जी क्लास बच्चा। हाँ, चलो जी। हाँ जी, ये हुण कई कथावां ने लम्मियां ते सुन दा ध्यान करियो तां अर्थ ठीक बन गए। महाराज ने सवाल किया, महाराज जी संसार विच दुखी कौन है? कि आं संसारी लोग दुखी ने जां कोई वड्डे वड्डे भी दुखी होए ने? उत्तर विच महाराज जी कहिंदे ने वी भाई वड्डे वड्डे भी इत्थे दुखी होए। दस रहे हैं पहला कौन, इंद्र किड्डा वड्डा देवता सी, किवें रोया, उन्हें भी रोना पिया, किवें सहंसर दान दे इंद्र रो आया। इंद्र देवता गौतम ऋषि की घरवाली अहल्या ते कुकर्मी होया, धोखे नाल सत भंग किया, तो ऋषि ने फिर उन्होंने श्राप दिता, तू एक भग लई आया, दान दा इत्थे नाम डंड है, सहंसर मैंने हजार हजार भगां दा डंड उन्होंने मिलया, कोड़ होया ब्याईया पाटियां शरीर के उत्ते, इस करके उन्हें रोना पिया जी।
परशुराम रोवै।
परशुराम इत्थे भी सुना।
परशुराम रोवै घर आया।
हाँ जी, परशुराम किवें रोया घर आके? हाँ जी, इहदा पिता से जी जमदंगनी ऋषि, परशुराम का नाम से जमदंगनी, जजा ममा जम, ददा कक्का नन्ने बिहारी, जमदंगनी जमदंगनी ऋषि। इहदी माता का नाम से रेणुका, रेणुका हरारे ला नाने औकड़ कक्का करना रेणुका। तो ये जड़ा रेणुका से उदी भैन राजे सहंसर बाहू नू ब्याही हुई सी, सहंसर बाहू उदे नाल इहदी भैन ब्याही सी रेणुका दी, कह लो आपो विच साढ़ू सी, वो ऋषि है वो राजा। तो इन्हें रेणुका ने ऋषि नू कहा जमदंगनी नू, महाराज मैं अपनी भैन नू तां बड़े चिर हो गया मिलिया नू मिलिया ही है, कहिंदे वी ओह राजे हुंदे ने आपां फकीर हाँ ऋषि हाँ, अपना उन्हां नाल मेल की है, उत्थे माड़ी मोटी बोली मारती फिर तू भजेंगी, तू नहीं जद कीती मैं मिलना जरूर, चलो जाके मिल मुल आए, वो तो राजे ने बथेरी सेवा करती। आने लगी कह लगी भैन मैनू भी मिलना ही कितने, वो जंगलों चले कुटिया बना के रेंदे ने। वो जमदंगनी कह लग्या तू ये पंगा ना लै, इन्हें फिर कल ने थोड़ो आना है, ये नाल फौजा भी लियाऊगा, राणिया अहलकार आवगे, सारे लुंगनाणा साहब आऊगा, फिर आपने सेवा किमें करेंगे? तो उत्थे फिर इन्हें कहना भी मैं पहला तो उन्हें मनने नहीं आना भी मैं उत्थे कंगाल दे की करने जाना है, आप फिर कंगाल कहेंगी मैनू। इस तरह अक्सर उहदे लई भी कहिंदे हुण तां मैनू कह दिता है, वो आवगे जरूर, चलो आ गए आप अपने कुटिया च जिते जंगल च बनाई सी छोटी मोटी। ये फिर दिते दिन मुताबक वो फौजा चढ़ा के हाथी घोड़े लैके आया, राणी अहलकार होर फौजा आ गई नाल, हुण कह लगा ला हुण बना फिर इहदे वास्ते लंगर पानी, हुण सारिआं नूं घोड़िआं नूं भी किन्ना इहनां दी खुराक, हाथियां दी अपदी फौजां दी अपदी। हुण कहिंदी तां जी फिर तुहाडे ऋषि बणे दा की फायदा होया? हाँ जी, ये तुसीं ओह करो जी हुण आपी। चलो उन्हें अक्सर अपनी शक्ति द्वारा स्वर्ग विच्चों कामधेन गऊ जिहड़ी सी नी थल्ले लिआंदी, हुण जिथे कामधेन गऊ आ जांदी है उहदी इक प्रकिरति है, सारे पदार्थ आ जांदे ने उत्थे। ਹੁਣ ਉੱਥੇ ਇਹੋ ਜਿਹੇ ਪਦਾਰਥ ਆ ਗਏ ਜਿਹੜੇ ਰਾਜੇ ਨੇ ਕਦੇ ਖਾਧੇ ਕੋਈ ਨਹੀਂ, ਖਾਣਾ ਇੱਦਾਂ ਦਾ ਬਣ ਗਿਆ ਔਰ ਬਣਿਆ ਇੰਨਾ ਛੇਤੀ, ਅਤੇ ਘੋੜਿਆਂ ਵਾਸਤੇ ਵੀ ਉਹ ਖੁਰਾਕ ਉਹ ਨਿਹਾਰੀਆਂ ਜਿਹਨੇ ਕਦੇ ਉਹਨੇ ਖਵਾਈਆਂ ਹੀ ਨਹੀਂ, ਹਾਥੀਆਂ ਵਾਸਤੇ ਉੱਦਾਂ ਦੀ ਖੁਰਾਕ, ਉਹ ਖਾਣ ਤੋਂ ਪਹਿਲਾਂ ਕਹਿਣ ਲੱਗਾ ਵੀ ਇਹ ਪਦਾਰਥ ਤੂੰ ਇੰਨਾ ਛੇਤੀ ਕਿਵੇਂ ਤਿਆਰ ਕਰਤੇ, ਇੰਨਾ ਤਾਂ ਮੇਰੇ ਕੋਲ ਪ੍ਰਬੰਧ ਆ, ਮੇਰੇ 'ਤੇ ਇੰਨੇ ਛੇਤੀ ਨਹੀਂ ਹੋ ਸਕਦੇ, ਤੂੰ ਕਿਵੇਂ ਕਰ ਲਏ? ਸੰਸਰ ਵਾਰੂ ਕਹਿਣ ਲੱਗਿਆ ਉਹਨੂੰ ਜਮਦੰਗਣੀ ਨੂੰ, ਉਹ ਕਹਿਣ ਲੱਗਾ ਜੀ ਇਹ ਕਾਮ ਧਿਆਨ ਗਊ ਦੀ ਸ਼ਕਤੀ ਹੈ, ਰਿਸ਼ੀਆਂ ਦਾ ਧਨ ਹੈ ਇਹ, ਅਸੀਂ ਬੁਲਾ ਸਕਦੇ ਹਾਂ ਭੇਜ ਸਕਦੇ ਹਾਂ, ਇਹ ਆਈ ਹੈ ਅਤੇ ਪਦਾਰਥ ਵੀ ਆ ਗਏ ਜਿੱਥੇ ਆ ਜਾਂਦੀ ਹੈ। ਸੋ ਕਹਿਣ ਲੱਗਿਆ ਵੀ ਫਿਰ ਤੂੰ ਇਹ ਕੀ ਕਰਨੀ ਹੈ, ਇਹ ਤਾਂ ਫਿਰ ਮੈਨੂੰ ਦੇ ਦੇ। ਸੰਸਰ ਵਾਰੂ ਕਹਿਣ ਲੱਗਿਆ, ਉਹ ਕਹਿਣ ਲੱਗਾ ਵੀ ਨਹੀਂ ਇਹ ਰਾਜਿਆਂ ਦਾ ਧਨ ਨਹੀਂ, ਇਹ ਭਗਤੀ ਵਾਲਿਆਂ ਦਾ ਹੀ ਧਨ ਹੈ, ਰਿਸ਼ੀਆਂ ਕੋਲ ਹੀ ਜਿਹੜਾ ਆ ਸਕਦਾ ਰਾਜਿਆਂ ਕੋਲ ਨਹੀਂ। ਅਕਸਰ ਜਿੱਦ ਕੀਤੀ ਵੀ ਤੂੰ ਮੈਨੂੰ ਟਾਲ ਮਟੋਲ ਕਰਦਾ, ਮੈਂ ਤਾਂ ਲਿਜਾਣੀ ਆ ਜੀ। ਉਹਨੇ ਕੀ ਕੀਤਾ ਵੀ ਹੁਣ ਇਹ ਜਿੱਦਾਂ ਹੈ ਜ਼ਰੂਰ ਲਿਜਾਊਗਾ, ਇਹ ਇੱਥੇ ਦੀ ਰਹਿਣ ਵਾਲੀ ਵਸਤੂ ਨਹੀਂ ਇਹਨਾਂ ਕੋਲ ਕਿਵੇਂ ਰਹੂਗੀ। ਉਹਨੇ ਆਪਣੀ ਸ਼ਕਤੀ ਨਾਲ ਵਾਪਸ ਸਵਰਗ ਨੂੰ ਭੇਜਤੀ, ਅਤੇ ਜਦੋਂ ਭੇਜੀ ਇਹਨੇ ਕਿਹਾ ਵੀ ਇਹਨੇ ਤਾਂ ਮੇਰਾ ਧੋਖਾ ਕੀਤਾ, ਮੈਨੂੰ ਦੇਣਾ ਨਹੀਂ ਮੰਨਿਆ, ਅਤੇ ਫੜ ਕੇ ਕਤਲ ਕਰਤਾ ਉਹਦਾ, ਜਮਦੰਗਣੀ ਨੂੰ ਮਾਰਤਾ ਸੰਸਰ ਬਾਹੂ ਨੇ। ਇਹ ਪਰਸ਼ੁਰਾਮ ਜਿਹੜਾ ਸੀ ਉਹਦਾ ਪੁੱਤਰ ਸੀ, ਇਹ ਵੀ ਵਰ ਪ੍ਰਾਪਤ ਕਰਨ ਵਾਸਤੇ ਤਪ ਵਾਸਤੇ ਗਿਆ ਹੋਇਆ ਸੀ। ਇਹਨੂੰ ਇਹ ਗਿਆਨ ਹੋਇਆ ਵੀ ਮੇਰੀ ਮਾਂ ਇਹਦੀ ਫਿਰ ਜਿਹੜੀ ਸੀ ਰੇਣੂਕਾ, ਉਹਨੇ ਫਿਰ ਰੋਈ, ਉਹਦਾ ਰੋਣ ਤੋਂ ਸੁਣ ਕੇ ਉੱਥੋਂ ਛੱਡ ਕੇ ਤਪੱਸਿਆ ਆਇਆ, ਕੀ ਗੱਲ ਮਾਂ ਰੋਣ ਦਾ ਕੀ ਕਾਰਨ ਹੈ? ਕਹਿਣ ਲੱਗੀ ਤੇਰੇ ਪਿਓ ਨੂੰ ਤੇਰਾ ਮਾਸੜ ਕਤਲ ਕਰ ਗਿਆ ਸੰਸਰ ਬਾਹੂ, ਅਤੇ ਉਹਦੇ ਸਾਹਮਣੇ ਫਿਰ ਇਹਨੇ ਸੱਤ ਜਿਹੜੇ ਸੀ ਸੱਤ ਵਾਰੀ ਹੱਥ ਆਪਣੇ ਮੱਥੇ 'ਤੇ ਮੂੰਹ ਗੰਨਾਂ 'ਤੇ ਮਾਰ ਕੇ ਰੋਈ, ਉਹਦੇ ਸਾਹਮਣੇ ਸੱਤ ਵਾਰੀ ਆਪਣੇ ਛਾਤੀ 'ਤੇ ਮਾਰੇ, ਸੱਤ ਵਾਰੀ ਪੱਟਾਂ 'ਤੇ ਮਾਰ ਮਾਰ ਕੇ ਸਿਆਪਾ ਕਰਕੇ ਉਹਦੀ ਮੁਲੇ ਰੋਈ। ਇਹਨੇ ਵੀ ਫਿਰ ਉਸ ਵੇਲੇ ਕਹਿੰਦਾ ਮਾਂ ਤੂੰ 21 ਵਾਰੀ ਦੇ ਹੱਥੜ ਮਾਰੇ ਨੇ ਨਾ, ਮੈਂ ਵੀ ਪਾਲਣ ਕਰਦਾ, ਮੈਂ ਛੱਤਰੀਆਂ ਦਾ 21 ਵਾਰੀ ਨਾਸ਼ ਕਰੂੰਗਾ। ਸੋ ਇਉਂ ਫਿਰ ਇਹ ਜਿਹੜਾ ਸੀ ਕੁਹਾੜਾ ਚੱਕਿਆ, ਚੱਕ ਕੇ ਜਿਹੜੇ ਜਿੰਨੇ ਛੱਤਰੀ ਸਾਰੇ ਵੱਢ ਸਿੱਟੇ ਸੰਸਰ ਬਾਹੂ ਵਗੈਰਾ ਜੋ ਜਿੰਨੇ ਤੇ, ਇਉਂ ਉਹ ਮੁੜ ਕੇ ਫਿਰ ਬਾਹਮਣਾਂ ਨੂੰ ਰਾਜ ਦਵਾਇਆ ਨੇ, ਛੱਤਰੀ ਫਿਰ ਪੈਦਾ ਹੋਏ ਫਿਰ ਮਾਰੇ, ਇਉਂ 21 ਵਾਰੀ ਛੱਤਰੀਆਂ ਦਾ ਨਾਸ਼ ਕੀਤਾ। ਜੇ 21 ਬਿਮਾਰੀ ਕੀਤਾ ਉਦੋਂ ਰਾਮ ਚੰਦਰ ਦਾ ਅਵਤਾਰ ਹੋ ਚੁੱਕਿਆ ਸੀ, ਅਤੇ ਹੁਣ ਇਹਨਾਂ ਨੂੰ ਮਾਰਨ ਵਾਸਤੇ ਵੀ ਤਿਆਰ ਹੋਇਆ। ਤਾਂ ਇਹਦੇ ਕੋਲ ਦੋ ਕਲਾਂ ਹੀ ਸੀ ਕੇਵਲ, ਪਰਸ਼ੁਰਾਮ ਕੋਲ ਇੰਨੀ ਸ਼ਕਤੀ ਸੀ, ਪਰ ਰਾਮਚੰਦਰ ਕੋਲ 14 ਕਲਾਂ ਸੀ। ਜਦੋਂ ਇਹਨਾਂ ਨੂੰ ਮਾਰਨ ਨੂੰ ਆਇਆ ਤਾਂ ਉਹਨਾਂ ਨੇ ਫੜ ਲਿਆ, ਲਛਮਣ ਨੇ ਫੜ ਲਿਆ, ਬੰਨ ਲਿਆ। ਫਿਰ ਉੱਥੇ ਕਹਿੰਦਾ ਵੀ ਵੀਰ ਹੁਣ ਦੱਸ ਇਹਨੂੰ ਸਜ਼ਾ ਕੀ ਦਈਏ, ਹੈ ਤਾਂ ਬਾਹਮਣ ਹੈ। ਰਾਮਚੰਦਰ ਕਹਿੰਦਾ ਵੀ ਜੇ ਬਾਹਮਣ ਮਾਰਤਾ ਤਾਂ ਬਾਹਮਣ ਹੱਤਿਆ ਦਾ ਉਦੋਂ ਦੋਸ਼ ਵਗੈਰਾ ਲੱਗ ਜਾਂਦਾ ਸੀ, ਅਤੇ ਇਹਨੂੰ ਇੱਦਾਂ ਕਰ ਵੀ ਮੌਤ ਦੀ ਨਹੀਂ ਸਜ਼ਾ ਇਹਨੂੰ ਦਈਏ। ਉਹਨੇ ਉੱਥੇ ਵੀ ਲਿਖਿਆ ਕਹੋਂ ਬਾਂਧ ਡਾਰੋਂ ਕਹੋਂ ਬਾਰਦ ਉਤਾਰੋਂ ਕਹੋਂ ਜੂੜਾ ਕੱਟ ਲੀਜੀਏ, ਕੀ ਮੌਤ ਦਈਏ ਇਹਨੂੰ, ਸਜ਼ਾ ਕੀ ਦਈਏ ਮੌਤ ਦੇ ਬਰਾਬਰ। ਰਾਮਚੰਦਰ ਕਹਿੰਦਾ ਜੂੜਾ ਕੱਟ ਲਓ। ਬਾਹਮਣਾਂ ਦੇ ਉਸ ਵੇਲੇ ਕਿਸ ਰੱਖਦੇ ਸੀ, ਉਲਟਾ ਸਿਰ ਰੁੰਡੇ ਦੇ ਮੁੜ ਤੋਂ ਹੀ ਫਿਰਦੇ ਨੇ, ਚਲੋ ਬਾਹਮਣਾਂ ਦੀ ਗੱਲ ਸਾਡੇ ਸਿੱਖ ਹੋਏ ਫਿਰਦੇ ਨੇ। ਅਤੇ ਜੂੜਾ ਕੱਟਣ ਦਾ ਉਹਨੂੰ ਇੰਨਾ ਦੁੱਖ ਹੋਇਆ, ਮੌਤ ਜਿੰਨੀ ਸਜ਼ਾ ਮੰਨੀ ਉਹਨੇ, ਮੁੜ ਕੇ ਸੰਸਾਰ ਦੇ ਸਾਹਮਣੇ ਉਹ ਲੋਕਾਂ ਦੇ ਇੰਨਾ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਵੀ ਮੈਂ ਲੋਕਾਂ ਦੇ ਸਾਹਮਣੇ ਨਹੀਂ ਹੋ ਸਕਦਾ, ਨਹੀਂ ਸਾਹਮਣੇ ਆਇਆ, ਮੌਤ ਜਿੰਨੀ ਸਜ਼ਾ ਸਮਝੀ। ਉਸ ਵੇਲੇ ਕਹਿੰਦੇ ਫਿਰ ਇਹ ਰੋਇਆ ਹੈ, ਪਰਸ਼ੁਰਾਮ ਰੋਵੈ ਕਰ ਆਇਆ। ਅੱਗੇ ਜੀ
ਅਜੈ ਸੋ ਰੋਵੈ ਭੀਖਿਆ ਖਾਏ,
ਇਹਨੂੰ ਅਜੈ ਪੜ੍ਹਨਾ, ਅਜੈ ਨਹੀਂ ਪੜ੍ਹਨਾ ਨਾ, ਅਜੈ ਐੜੇ ਤੇ ਜੱਜੇ ਦੇ ਵਿਚਾਲੇ ਡੈਸ ਲਾ ਕੇ ਅਜੈ, ਇਹ ਰਾਜਾ ਹੋਇਆ ਵੀ ਅਜੈ ਰਾਜਾ ਅਜ ਅਜੈ ਸਰੋਵੈ,
ਅਜੈ ਸਰੋਵੈ
ਕਿਵੇਂ ਰੋਇਆ, ਭਿੱਖਿਆ ਖਾਏ,
ਭਿੱਖਿਆ ਖਾਏ,
ਭਿੱਖਿਆ ਦਾ ਅੰਨ ਖਾ ਕੇ ਰੋਇਆ। ਇਹ ਕਿਵੇਂ ਭਿੱਖਿਆ ਮੰਗੀ ਇਹਨੇ ਰਾਜਾ ਹੋ ਕੇ, ਸਰਕਾਰ ਨੂੰ ਚਲ ਗਿਆ, ਸਰਕਾਰ ਨੂੰ ਗਿਆ ਹੋਇਆ, ਸ਼ੇਰ ਮੁੜੇ ਨਿਕਲਿਆ, ਸ਼ੇਰ ਦਾ ਬਹਾਦਰ ਰਾਜਾ ਸੀ, ਸ਼ਿਕਾਰ ਕੀਤਾ, ਸ਼ੇਰ ਨੂੰ ਮਾਰ ਲਿਆ। ਉਸ ਵੇਲੇ ਫਿਰ ਸੋਚਦਾ ਹੈ, ਮਹਿਲਾਂ ਵੱਲ ਨਿਗਾਹ ਗਈ ਵੀ ਮੈਂ ਆਪਣੀ ਰਾਣੀ ਦੀ ਪਰਖ ਕਰਾਂ ਵੀ ਉਹ ਜਸਤ ਵਾਲੀ ਵੀ ਹੈ, ਅਤੇ ਕੀ ਕੀਤਾ, ਆਪਣੀ ਸ਼ਾਹੀ ਪੁਸ਼ਾਕ ਲਾ ਕੇ ਸ਼ੇਰ ਦੇ ਖੂਨ ਨਾਲ ਲਵੇੜ ਕੇ, ਜਿਹੜਾ ਖੂਨ ਨਿਕਲ ਸ਼ੇਰ ਦਾ ਸ਼ਿਕਾਰ ਦਾ, ਇੱਕ ਉੱਥੇ ਬੰਦੇ 'ਚ ਜੰਗਲ 'ਚ ਕਿਸ ਬੰਦੇ ਨੂੰ ਦੇ ਕੇ ਕਿਹਾ, ਆਹ ਮੇਰੀ ਰਾਣੀ ਨੂੰ ਜਾ ਕੇ ਦੇ ਦੇ, ਉਹਨੂੰ ਕਹਿ ਦਈ ਕਿ ਰਾਜਾ ਸ਼ੇਰ ਨੇ ਖਾ ਲਿਆ, ਪਰਖ ਕਰਨ ਵਾਸਤੇ ਲਿਬੜੀ ਪੁਸ਼ਾਕ ਲਹੂ ਦੀ ਉਹ ਲੈ ਕੇ ਆਇਆ, ਰਾਣੀ ਨੂੰ ਮਹਿਲਾਂ 'ਚ ਲਿਆ ਕੇ ਦਿੱਤਾ, ਕਹਿਣਗੇ ਰਾਜਾ ਤਾਂ ਸ਼ੇਰ ਨੇ ਖਾ ਲਿਆ। ਉਹਨੇ ਪੁਸ਼ਾਕ ਪਹਿਚਾਣ ਲਈ ਵੀ ਆਹ ਮੇਰੇ ਬਾਦਸ਼ਾਹ ਦੀ ਹੈ, ਮੇਰੇ ਪਤੀ ਦੀ ਹੈ। ਉਸ ਵਿਛੋੜੇ ਵਿੱਚ ਪ੍ਰਾਣ ਤਿਆਗ ਗਏ। ਜਦੋਂ ਵਾਪਸ ਆਇਆ ਮੁੜ ਕੇ ਦੂਜੇ ਦਿਨ ਜੰਗਲ 'ਚੋਂ, ਕੀ ਦੇਖਿਆ ਵੀ ਉੱਥੇ ਮ੍ਰਿਤੂ ਹੋ ਗਈ ਹੈ। ਹੁਣ ਇਹਦਾ ਪਛਤਾਤਾਪ ਕਰਦਾ ਵੀ ਮੈਂ ਤੁਹਾਡਾ ਵੱਡਾ ਪਾਪ ਹੋ ਗਿਆ, ਮੈਂ ਕਿੱਡੀ ਗਲਤ ਪਰਖ ਕੀਤੀ। ਉਹ ਪਛਤਾਤਾਪ ਕਰਦਾ ਵੀ ਮੈਂ ਵੀ ਹੁਣ ਰਾਜ ਭਾਗ ਦਾ ਮਾਲਕ ਨਹੀਂ ਬਣਨਾ, ਛੱਡ ਕੇ ਵਜ਼ੀਰਾਂ ਨੂੰ ਰਾਜ ਸੰਭਾਲ ਕੇ ਆਪ ਜਿਹੜਾ ਸੀ ਜੰਗਲਾਂ ਨੂੰ ਭਗਤੀ ਕਰਨ ਲਈ ਆ ਗਿਆ। ਅਤੇ ਜਦੋਂ ਭਗਤੀ ਕਰਦਾ ਹੁਣ ਭਿੱਖਿਆ ਮੰਗਣ ਵਾਸਤੇ ਇਹਨੇ ਕਿਸੇ ਸ਼ਹਿਰ 'ਚ ਆਇਆ, ਉਹ ਸ਼ਹਿਰ 'ਚ ਆਇਆ ਅਤੇ ਇਹਨੂੰ ਪਤਾ ਸੀ ਵੀ ਉਹ ਕਿਸੇ ਨੇ ਪਛਾਣ ਲਿਆ ਮਾਈ ਨੇ ਵੀ ਅਤੇ ਉਹੀ ਰਾਜਾ ਸਾਡੇ ਦੇਸ਼ ਦਾ। ਕਹਿਣ ਲੱਗੀ ਘਰ ਵਾਲੀ ਨੂੰ ਮਾਰ ਕੇ ਅਤੇ ਹੁਣ ਭਿੱਖਿਆ ਮੰਗਣ ਆ ਗਿਆ, ਕਿ ਉਹਨਾਂ ਗ੍ਰਿਸ਼ਤੀਆਂ ਤੋਂ ਸ਼ਰਮ ਨਹੀਂ ਆਉਂਦੀ। ਉਹ ਬੋਲੀ ਫਿਰ ਸਹਾਰੀ ਨਾ ਗਈ, ਬਸ ਉਸ ਵੇਲੇ ਫਿਰ ਰੋਇਆ। ਹਾਂਜੀ, ਇਹ ਇਸ ਕਰਕੇ ਅੱਜ ਰਾਜਾ ਉਸ ਵੇਲੇ ਰੋਇਆ ਜੀ। ਐਸੀ
ਦਰਗਾਹ ਮਿਲੇ ਸਜਾਏ,
ਇਉਂ ਦਰਗਾਹ ਵਿੱਚ ਜੀ ਫਿਰ ਸਜ਼ਾ ਵੀ ਮਿਲਦੀ ਆ। ਮਹਾਰਾਜ ਕਹਿੰਦੇ ਹੋਰ ਕੌਣ ਕੌਣ ਰੋਇਆ ਫਿਰ ਮਹਾਰਾਜ ਦੱਸੋ।
ਰੋਵੈ ਰਾਮ ਨਿਕਾਲਾ ਭਇਆ,
ਰਾਮ ਚੰਦਰ ਰੋਇਆ ਜੀ। ਇਹ ਤਿੰਨ ਵਾਰੀ ਰੋਏ ਰਾਮ ਚੰਦਰ ਜੀ। ਪਹਿਲਾਂ ਨਿਕਾਲਾ ਭਇਆ, ਜਦੋਂ ਕਕਈ ਨੇ ਇਹਨੂੰ ਬਨਵਾਸ ਦੇ ਦਿੱਤਾ 14 ਸਾਲ ਦਾ, ਮਤਰੇ ਮਾਂ ਨੇ ਵੀ 14 ਸਾਲ ਬਨਵਾਸ ਕੱਟ, ਆਪਣੇ ਪੁੱਤਰ ਭਰਤ ਨੂੰ ਰਾਜ ਦਿੱਤਾ, ਇਹਨਾਂ ਨੂੰ ਬਨਵਾਸ ਦੇ ਦਿੱਤਾ। ਸੀਤਾ ਕਹਿਣ ਲੱਗੀ ਇਕੱਲਿਆਂ ਨੂੰ ਨਹੀਂ ਜਾਣ ਦੇਣਾ, ਮੈਂ ਵੀ ਨਾਲ ਚੱਲਾਂਗੀ। ਲਕਸ਼ਮਣ ਕਹਿਣ ਲੱਗਿਆ ਭਰਤਾ ਜੀ ਮੈਂ ਵੀ ਨਾਲ ਹੀ ਜਾਵਾਂਗਾ ਭਰਾ ਜੀ। ਉਹ ਨਾਲ ਤੁਰ ਪਏ। ਅਜੇ ਜਦੋਂ ਚੱਲਣ ਜੰਗਲ ਨੂੰ ਜਾਣ ਦੀ ਤਿਆਰੀ ਕੀਤੀ ਆ ਬਨਵਾਸ ਵਾਸਤੇ, ਥੋੜ੍ਹੇ ਇੱਕ ਦੋ ਕੋਹ ਦੂਰ ਗਏ ਨੇ, ਸੀਤਾ ਨੇ ਲੱਕ 'ਤੇ ਹੱਥ ਰੱਖ ਲਿਆ, ਥੱਕ ਚੱਲੀ, ਹੱਥ 'ਤੇ ਰੱਖ ਅਤੇ ਲੱਕ 'ਤੇ ਹੱਥ ਰੱਖ ਕੇ ਕਹਿਣ ਲੱਗੀ ਨਾਥ ਜੀ ਸਵਾਮੀ ਜੀ ਉਹ ਕੁੰਜ ਕੋਟੀ ਕਿੱਡੀ ਕੁ ਦੂਰ ਆ ਜਿੱਥੇ ਆਪਾਂ ਨੇ ਜਾਣਾ। ਇਹ ਕਹਿਣ ਲੱਗਾ ਇਹ ਤਾਂ ਅਯੁੱਧਿਆ ਦੀ ਸੀਮਾ ਵੀ ਨਹੀਂ ਮੁੱਕੀ, ਅਤੇ ਤੂੰ ਹੁਣ ਪੁੱਛਣ ਲੱਗੀ ਹੈ ਕਿਵੇਂ ਪਿੰਡ ਤੈਅ ਕਰੇਂਗੀ। ਉਸ ਵੇਲੇ ਵੀ ਇਹ ਮਨ ਵਿੱਚ ਰੋਇਆ। ਹਨੂੰਮਾਨ ਨਾਟਕ ਗ੍ਰੰਥ ਲਿਖਿਆ, ਇੱਕ ਪੁਰਾਣਾ ਬਹੁਤ ਸਭ ਤੋਂ ਗ੍ਰੰਥ ਹੈ, ਇਹ ਪੱਥਰਾਂ ਵਿੱਚ ਲਿਖਿਆ ਹੋਇਆ ਸੀ। ਇਹ ਗ੍ਰੰਥ ਪੱਥਰਾਂ 'ਤੇ ਲਿਖਦੇ ਤੇ ਪੁਰਾਣੇ ਅੱਗੇ ਉੱਕਰ ਕੇ ਨਾ ਪੱਥਰਾਂ 'ਤੇ ਅੱਖਰ ਪੱਥਰਾਂ ਦੇ ਛਲਾਂ 'ਤੇ ਲਿਖ ਜਾਂਦੇ ਸੀ, ਪੁਰਾਣੇ ਸਮੇਂ ਵਿੱਚ ਕਾਗਜ਼ ਨਹੀਂ ਤੇ ਨਹੀਂ ਲਿਖਦੇ। ਉਹ ਜਿਹਨੇ ਲਿਖਿਆ ਸੀ ਉਹਨੇ ਗਾਂ ਸਮੁੰਦਰ ਵਿੱਚ ਰੱਖ ਦਿੱਤਾ, ਸਾਰੇ ਜਿਹਨੇ ਲਿਖਿਆ ਸੀ ਜਿਲ੍ਹਾ ਗ੍ਰੰਥ। ਉਹ ਚਲੋ ਬਾਅਦ 'ਚ ਕੱਢ ਲਿਆ ਗਿਆ, ਉਹ 'ਚ ਹੋਰ ਕੁਛ ਫਿਰ ਵਾਧੇ ਕੀਤੇ, ਹਿਰਦਾ ਰਾਮ ਕੋਈ ਹੋਇਆ ਕਵੀ ਉਹਨੇ। ਇਹ ਹਨੂੰਮਾਨ ਨਾਟਕ ਗ੍ਰੰਥ ਵਿੱਚ ਲਿਖਿਆ, ਉੱਥੇ ਵੀ ਲਿਖਿਆ ਵੀ ਰਾਮ ਚੰਦਰ ਜੀ ਲੋਏ, ਉੱਥੇ ਲਿਖਦੇ ਨੇ ਵੀ ਹੱਥ ਤਰਾ ਕੱਠ ਬੂਝਾ ਹੈ ਰਾਮਾ, ਕੱਟ ਮੈਨੇ ਲੱਕ 'ਤੇ ਹੱਥ ਰੱਖ ਕੇ ਸੀਤਾ ਪੁੱਛਦੀ ਹੈ ਰਾਮ ਨੂੰ, ਹੱਥ ਤਰੇ ਕੱਟ ਬੂਝਾ ਹੈ ਰਾਮਾ, ਨਾਥ ਕਹੋ ਕਹਾਂ ਕੁੰਜ ਕੱਟੀ ਹੈ। ਉਹ ਕੁੰਜ ਕੋਟੀ ਕਿੱਡੀ ਕੁ ਦੂਰ ਹੈ ਜੇ ਜਿੱਥੇ ਜਾਣਾ। ਫਿਰ ਉੱਥੇ ਕਹਿੰਦੇ ਰੋਵਤ ਰਾਘਵ, ਰਾਘਵ ਇਹਨੂੰ ਰਾਮ ਚੰਦਰ ਨੂੰ ਕਿਹਾ, ਰਾਘ ਕੁਲ ਦਾ ਸੀ। ਰੋਵਤ ਰਾਘਵ ਜੋਵਤ ਸੀ ਅਮੁੱਖ, ਸੀਤਾ ਦਾ ਮੂੰਹ ਵੇਖ ਕੇ, ਰੋਵਤ ਰਾਵਗ ਜੋਵਤ ਸੀ ਮੁਖ, ਮਨ ਹੋ ਮੋਤਨ ਕੀ ਮਾਲ ਟੁੱਟੀ ਹੈ। ਐਡੇ ਐਡੇ ਮੋਟੇ ਹਿੰਜੂ ਸੱਟੇ ਰਾਮ ਚੰਦਰ ਨੇ, ਕਹਿੰਦਾ ਉਹ ਕਵੀ ਵੀ ਮਾਨੋ ਮੋਤੀਆਂ ਦੀ ਮਾਲਾ, ਜਿਵੇਂ ਮੋਤੀ ਟੁੱਟਦੇ ਹੋਣ ਨਾ ਉਹ ਡਿੱਗਦੇ ਨੇ, ਇਉਂ ਹੰਝੂ ਛੱਡਦਾ ਸੀ ਰਾਮ ਚੰਦਰ। ਇਉਂ ਫਿਰ ਉੱਥੇ ਵੀ ਲਿਖਿਆ ਰੋਇਆ, ਇੱਕ ਵਾਰੀ ਤਾਂ ਉੱਥੇ ਰੋਇਆ। ਦੂਜੀ ਵਾਰੀ ਜਦੋਂ ਜੰਗਲ 'ਚ ਚਲੇ ਗਏ ਨੇ, ਅਗਸਤ ਮੁਨੀ ਦੀ ਕੁਟੀਆ 'ਤੇ ਗਏ ਨੇ, ਪਹਿਲਾਂ ਇਹ ਅਗਸਤ ਮੁਨੀ ਰਹਿੰਦਾ ਸੀ ਉੱਥੇ, ਉੱਥੇ ਗਏ ਅਤੇ ਅਗਸਤ ਮੁਨੀ ਨੇ ਪੁੱਛਿਆ ਬਾਦਸ਼ਾਹ ਜੀ ਰਾਮ ਚੰਦਰ ਤੂੰ ਇਹ ਕਿੱਦਾਂ ਦੀ ਲਿਬਾਸ ਪਹਿਨ ਕੇ ਆਇਆ ਅੱਜ, ਕੀ ਕਾਰਨ ਹੈ, ਕੀ ਪਿਤਾ ਜਿੰਦਾ, ਕਿਉਂ ਪਿਤਾ ਦਸ਼ਰਥ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਜਦੋਂ ਤੁਰਨ ਲੱਗੇ ਨੇ ਮਹਿਲਾਂ ਤੋਂ ਛਾਲ ਮਾਰ ਕੇ। ਉਹਨੂੰ ਫਿਰ ਜਦੋਂ ਗਾਲਾਂ ਲਾ ਲਿਆ ਨੇ, ਫਿਰ ਦੱਸਣ ਲੱਗਿਆ ਰਾਮ ਚੰਦਰ, ਕਹਿੰਦੇ ਪਿਤਾ ਚੜ੍ਹਾਈ ਕਰ ਗਏ ਨੇ, ਉਦੋਂ ਵੀ ਰੋਇਆ। ਤੀਜਾ ਫਿਰ ਅਗਲੇ ਜੀ, ਤੀਜੀ ਵਾਰੀ ਕਦੋਂ ਰੋਇਆ ਪੜ੍ਹੋ।
ਸੀਤਾ ਲਖਮਣ ਵਿਛੜ ਗਿਆ,
ਤੀਜੀ ਵਾਰੀ ਇੱਥੇ ਰੋਇਆ, ਸੀਤਾ ਲਖਮਣ ਵਿਛੜ ਗਿਆ। ਜਦੋਂ ਸੀਤਾ ਨੂੰ ਚੁਰਾ ਕੇ ਲੈ ਗਿਆ ਰਾਵਣ, ਭੇਖ ਤਾਰ ਕੇ ਆਇਆ ਜੋਗੀ ਦਾ, ਚੱਕ ਕੇ ਲੈ ਗਿਆ ਆਪਣੇ ਮਹਿਲਾਂ 'ਚ, ਉਸ ਵੇਲੇ ਉਹਦੇ ਵਿਛੋੜੇ 'ਚ ਰੋਇਆ। ਅਤੇ ਲਛਮਣ ਜਿਹੜਾ ਸੀ ਉਹਨੂੰ ਬਰਸੀ ਵੱਜ ਗਈ, ਮੂਰਛਿਤ ਹੋਇਆ, ਉਹਨੂੰ ਵੇਖ ਕੇ ਰੋਇਆ, ਤਿੰਨ ਵਾਰੀ ਰੋਇਆ। ਹੋਰ ਕੌਣ ਰੋਇਆ ਜੀ? ਮਹਾਰਾਜ ਕਹਿੰਦੇ ਚਲੋ ਰਾਮ ਚੰਦਰ ਵੀ ਰੋਇਆ, ਕੀ ਰਾਵਣ ਵੀ ਕਦੇ ਰੋਇਆ? ਉਹਦੇ ਬਾਰੇ ਹੁਣ ਕਹਿੰਦੇ ਨੇ
ਰੋਵੈ ਦਹਸਰ ਲੰਕ ਗਵਾਏ।
ਹਾਂ, ਇਹਦੇ 10 ਸਿਰ ਸੀ ਰਾਵਣ ਦੇ। ਸੋ ਕਹਿੰਦੇ 10 ਸਿਰਾਂ ਵਾਲਾ ਰਾਵਣ ਜਿਹੜਾ ਸੀ ਲੰਕਾ ਗਵਾ ਕੇ ਜਦੋਂ ਹਨੂੰਮਾਨ ਨੇ ਛਾੜ ਦਿੱਤੀ, ਇਹ ਉਦੋਂ ਰੋਇਆ। ਹਾਂਜੀ, ਸੀਤਾ ਨੂੰ ਮੋੜਿਆ ਨਹੀਂ ਸੀ, ਲੜਾਈ ਯੁੱਧ ਹੋਇਆ। ਉਸ ਵੇਲੇ ਵੀ ਹਨੂੰਮਾਨ ਨਾਟਕ ਗ੍ਰੰਥ ਵਿੱਚ ਲਿਖਿਆ ਹੈ, ਰਾਮ ਚੰਦਰ ਹਨੂੰਮਾਨ ਨੂੰ ਪੁੱਛਦਾ ਹੈ, ਔਰਗਵੀਰ ਕਹਿਓ ਹਨੂੰਮਾਨ, ਕਛੋ ਸ਼ੁੱਧ ਹੋਇਆ ਸੀ ਕੀ ਛਿਤ ਮਾਹੀ। ਰਾਮ ਚੰਦਰ ਪੁੱਛਦਾ ਹਨੂੰਮਾਨ ਨੂੰ, ਦੱਸ ਬਈ ਕਿਧਰ ਆਪਣੇ ਸੀਤਾ ਦਾ ਧਰਤੀ ਉੱਤੇ ਅਤਾ ਪਤਾ ਹੈ ਕਿੱਥੇ ਆ ਉਹ? ਤੈਨੂੰ ਅਨੁਮਾਨ ਹੈ ਕੁਛ ਆਪਣੇ ਸੇਵਕ ਦੀ ਵਡਿਆਈ ਕਰਨ ਵਾਸਤੇ? ਉਸ ਵੇਲੇ ਹਨੂੰਮਾਨ ਬੋਲਿਆ, ਕੀ ਕਹਿੰਦਾ? ਹੈ ਪ੍ਰਭ ਲੰਕ, ਜੇ ਕਲੰਕ ਵਸੈ ਵਸੈ ਤੇ ਰਾਵਣ ਵਾਕ ਹੀ ਸਾਹੀ। ਹੈ ਪ੍ਰਭ ਲੰਕ, ਕਲੰਕ ਵਸੈ, ਸੋ ਵਸੈ ਤੇ ਰਾਵਣ ਵਾਕ ਹੀ ਸਾਹੀ। ਰਾਵਣ ਦੇ ਅਸ਼ੋਕ ਵਾਕ ਵਿੱਚ ਰਹਿ ਰਹੀ ਹੈ, ਪਰ ਨਿਸ ਕਲੰਕ ਹੈ, ਕਲੰਕ ਨਹੀਂ ਹੋਈ। ਫਿਰ ਉਹ ਰਾਮ ਚੰਦਰ ਕਹਿਣ ਲੱਗੇ, ਜੀਵਤ ਹੈ ਕਿ ਮੇਰੇ ਤੋਂ ਵਿਛੜ ਕੇ ਜੀਂਦੀ ਹੈ? ਹਨੂੰਮਾਨ ਕਹਿੰਦਾ, ਕਹਿਵੇ ਹੀ ਕੋ ਨਾਥ, ਜੀਂਦੀ ਆ ਪਰ ਕਹਿਣ ਮਾਤਰੇ ਜੀਂਦੀ ਹੈ। ਫਿਰ ਕਹਿੰਦਾ, ਕਿਉਂ ਨਾ ਮਰੀ ਹਮ ਤੇ ਵਿਸਰਾਹੀ, ਮੇਰੇ ਤੋਂ ਵਿਸੜ ਕੇ ਮਰ ਕਿਉਂ ਨਾ ਗਈ? ਉੱਤਰ 'ਚ ਕਹਿੰਦਾ ਹਨੂੰਮਾਨ, ਫਿਰ ਪ੍ਰਾਣ ਵਸੇ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀਂ। ਮਰੇ ਕਿਵੇਂ? ਤੋ ਉਹਦੇ ਪ੍ਰਾਣ ਤਾਂ ਤੁਹਾਡੇ ਚਰਨਾਂ 'ਚ ਵਸੇ ਹੋਏ ਨੇ ਸੀਤਾ ਦੇ, ਜਮ ਲੈਣ ਵਾਸਤੇ ਆਉਂਦਾ, ਮੁੜ ਜਾਂਦਾ ਵੀ ਇੱਥੇ ਪ੍ਰਾਣ ਹੈ ਨਹੀਂ, ਕਿਹਨੂੰ ਲੈ ਕੇ ਜਾਵਾਂ? ਉੱਥੇ ਉੱਦਾਂ ਲਿਖਿਆ। ਇਹ ਫਿਰ ਕਹਿੰਦਾ ਜੀ, ਰੋਵੈ ਦਹਸਰ ਲੰਕ ਗਵਾਏ, ਲੰਕਾ ਨੂੰ ਗਵਾ ਕੇ ਰਾਵਣ ਵੀ ਰੋਇਆ, ਯੁੱਧ ਹੋਇਆ ਜਦੋਂ। ਫਿਰ ਹੋਰ ਕੌਣ ਰੋਇਆ ਜੀ? ਕਿਉਂ ਪਰ ਇਹ ਕਿਉਂ ਰੋਇਆ?
ਜਿਨ ਸੀਤਾ ਆਦਿ
ਆਂਧੀ ਫੜ ਜਾ ਬੰਦੀ ਲਾ ਕੇ ਅੜੇ ਤੇ,
ਜਿਨ ਸੀਤਾ ਆਂਧੀ
ਆਂਧੀ ਨਹੀਂ ਬਣ, ਫਿਰ ਤਾਂ ਅੰਨੀ ਹੋ ਗਈ ਸੀਤਾ, ਆਂਧੀ
ਆਂਧੀ
ਦੱਦੇ ਨਾਲ
ਜਿਨ ਸੀਤਾ ਆਂਧੀ,
ਹੁਣ ਠੀਕ,
ਡੋਰੂ ਵਾਏ
ਆਂਧੀ ਮੈਂ ਲਿਆਂਦੀ। ਕਿਵੇਂ ਲਿਆਂਦੀ ਸੀ? ਡੋਰੂ ਜਾ ਵਜਾ ਕੇ ਜੋਗੀ ਬਣ ਕੇ ਹਾਂ ਲੈ ਗਿਆ ਸੀ ਚੱਕ ਕੇ। ਉਹ ਰੋਇਆ, ਫਿਰ ਹੋਰ ਕੌਣ ਰੋਏ?
ਰੋਵ ਹੈ ਪਾਂਡਵ ਭਏ ਮਜੂਰ।
ਹਾਂਜੀ, ਪਾਂਡਵ ਪੰਜੇ ਭਰਾ ਰੋਏ। ਕਦੋਂ ਰੋਏ? ਉਹ ਜਦੋਂ ਇਹਨਾਂ ਨੂੰ ਵੀ ਬਨਵਾਸ ਦਿੱਤਾ, ਜੋ ਜੂਏ 'ਚ ਹਾਰ ਗਏ ਸਾਰਾ ਕੁਛ। ਦੁਰਯੋਧਨ ਨੇ ਬਨਵਾਸ ਕਿਹਾ ਵੀ ਜਾਓ ਬਨਵਾਸ ਰਹੋ, 14 ਸਾਲ ਇਹ ਬਨਵਾਸ ਕੱਟਣ ਵਾਸਤੇ ਆ ਗਏ। ਪਰ ਜਿਹੜਾ ਆਖਰੀ ਸਾਲ ਸੀ, 14ਵਾਂ ਸਾਲ ਸੀ, ਇਹ ਵਿਰਾਟ ਰਾਜੇ ਦੇ ਰਾਜ ਵਿੱਚ ਆ ਗਏ, ਉੱਥੇ ਉਹ ਬਿਤਾਉਣ ਵਾਸਤੇ ਭੇਸ ਵਟਾ ਕੇ ਰਹੇ। ਪੰਜ ਭਰਾ ਸੀ ਨਾ, ਇਹ ਹੈ ਕੋਈ ਯਾਦ ਪਹਿਲੇ ਨੂੰ ਕੀ ਸੀ? ਯੁਧਿਸ਼ਠਿਰ। ਮਹਾਭਾਰਤ ਬਹੁਤਾ ਦੇਖਿਆ ਲੱਗਦਾ, ਠੀਕ ਹੈ। ਹਾਂ, ਯੁਧਿਸ਼ਠਿਰ, ਗੁੱਡ। ਦੂਜੇ ਦਾ ਨਾਂ ਕੀ ਸੀ? ਭੀਮ। ਤੀਜੇ ਨਾਂ ਅਰਜੁਨ। ਚੌਥੇ ਨਾਂ ਨਕੁਲ। ਪੰਜਵੇਂ ਨਾਂ ਸਹਿਦੇਵ। ਇਹ ਪੰਜੇ ਭਰਾ ਸੀ। ਇਹ ਫਿਰ ਸੇਮਿਕ ਸੀ ਦ੍ਰੋਪਦੀ, ਉਹ ਨਾਲ ਹੀ ਸੀ। ਹੁਣ ਭੇਖ ਵਟਾ ਕੇ ਰਹੇ ਨੇ ਰਾਜੇ ਵਿਰਾਟ ਦੇ ਰਾਜ ਵਿੱਚ। ਕੀ ਭੇਖ ਵਟਾਇਆ? ਜਿਹੜਾ ਤਾਂ ਯੁਧਿਸ਼ਠਿਰ ਸੀ, ਇਹ ਤਾਂ ਚੌਪੜ ਖੇਡਣ ਦਾ ਬੜਾ ਮਹਾਰ ਸੀ। ਚੌਪੜ ਖੇਡ ਹੁੰਦੀ ਆ ਰਾਜੇ ਖੇਡਦੇ, ਇਹ ਚੌਪੜ ਦੀ ਬਾਜੀ ਸਿਖਾਉਣ ਵਾਸਤੇ ਇਹਨੇ ਆਪਣਾ ਨਾਂ ਕੰਕ ਰਖਾਇਆ, ਆਪਣੇ ਆਪ ਨੂੰ ਨਾਂ ਵੀ ਬਦਲ ਲਏ। ਯੁਧਿਸ਼ਠਿਰ ਨੇ ਆਪਣਾ ਨਾਂ ਕੀ ਰੱਖਿਆ? ਕੰਕ। ਅਤੇ ਚੌਪੜ ਸਿਖਾਉਣ ਲੱਗ ਗਿਆ ਰਾਜੇ ਨੂੰ। ਇਹ ਸੇਵਾ ਨੇ ਸਾਹਮਣੇ ਮਜ਼ਦੂਰ ਹੋਇਆ ਰਾਜੇ ਦਾ। ਰਾਜੇ ਨੂੰ ਨਹੀਂ ਪਤਾ ਵੀ ਇਹ ਪਾਂਡੇ ਪਾਂਜੋ ਨੇ, ਮਜ਼ਦੂਰ ਹੋ ਕੇ ਗਏ। ਅੱਛਾ, ਜਿਹੜਾ ਸੀ ਭੀਮ, ਇਹ ਰਸੋਈਆ ਬਣ ਗਿਆ ਲੰਗਰ ਤਿਆਰ ਕਰਨ ਵਾਲਾ, ਕਿਉਂ ਆਪ ਵੀ ਜ਼ਿਆਦਾ ਸਕਦਾ ਸੀ ਨਾ। ਅਤੇ ਆਪਣਾ ਨਾਂ ਬੱਲਭ ਰੱਖਿਆ ਨੇ, ਰਸੋਈਆ ਬੱਲਭ, ਬੱਬਾ ਲੱਲਾ ਭੱਬਾ ਬੱਲਭ। ਹਾਂ, ਬੱਲਭ ਨਾ ਲਿਖਿਆ, ਆਹ ਜਿਹੜਾ ਬੱਲਭ ਹੁੰਦਾ ਨਹੀਂ ਲਿਖਣਾ। ਹਾਂ, ਬੱਲਭ। ਅਤੇ ਇਹ ਜਿਹੜਾ ਅਰਜੁਨ ਸੀ, ਇਹ ਇਹਦਾ ਨ੍ਰਿਤਕਾਰੀ ਨੱਚਣ ਦਾ ਬੜਾ ਮਾਹਰ ਸੀ। ਅਤੇ ਇਹ ਨਾਚ ਸਿਖਾਉਣ ਲੱਗ ਗਿਆ ਉੱਥੇ ਰਾਣੀਆਂ ਨੂੰ, ਹੋਰ ਜਾਂ ਗੋਲੀਆਂ ਗਾਲੀਆਂ ਨੂੰ। ਇਹਨੇ ਨਾਂ ਆਪਣਾ ਰੱਖਿਆ ਬਿਹੰਡੜਾ, ਬਿਹੰਡੜਾ, ਬਿਹੰਡੜਾ। ਬੱਬੇ ਨੂੰ ਸਿਆਰੀ, ਹਾਹੇ ਤੇ ਟਿੱਪੀ, ਡੱਡਾ ਡਾੜੇ ਨੂੰ ਕੰਨਾ, ਬਿਹੰਡੜਾ। ਇਹਨੇ ਇਹ ਨਾਂ ਰਖਾਇਆ। ਅਤੇ ਫਿਰ ਅਰਜੁਨ ਜਿਹੜਾ ਸੀ, ਇਹਨੇ ਇਹ ਰਖਾਇਆ। ਫਿਰ ਅੱਗੇ ਆ ਗਿਆ ਜੀ ਨਕੁਲ। ਨਕੁਲ ਜਿਹੜਾ ਸੀ, ਘੋੜਿਆਂ ਦੀ ਸੇਵਾ ਸਾਂਭਲੀ ਉਹਨੇ ਰਾਜੇ ਦਿਆਂ ਦੀ। ਘੋੜਿਆਂ ਨੂੰ ਪੱਠੇ ਪੁੱਠੇ ਪਾਉਣੇ, ਚਾਰਾ ਵਗੈਰਾ ਕਰਨਾ, ਸੇਵਾ ਖੋਰ ਖਰਖਰਾ ਕਰਨਾ। ਇਹਨੇ ਆਪਣਾ ਨਾਂ ਜਿਹੜਾ ਸੀ ਗ੍ਰੰਥੀਪਾਲ ਰਖਾ ਲਿਆ, ਗ੍ਰੰਥੀਪਾਲ। ਅਤੇ ਜਿਹੜਾ ਸੀ ਸਹਿਦੇਵ, ਇਹਨੇ ਗਊਆਂ ਦੀ ਸੇਵਾ ਸਾਂਭਲੀ। ਇਹਨੇ ਤੰਤੀਪਾਲ ਰਖਾਇਆ ਆਪਣੇ ਨੂੰ, ਤੰਤੀਪਾਲ। ਹੁਣ ਦ੍ਰੋਪਦੀ, ਦ੍ਰੋਪਦੀ ਜਿਹੜੀ ਸੀ, ਆ ਜਿਹੜਾ ਹੁਣ ਅੱਜ ਕੱਲ੍ਹ ਚੱਲਦਾ ਬਿਊਟੀ, ਕੀ ਕਹਿੰਦੇ ਨੇ, ਕਰਦੇ ਨੇ ਬਿਊਟੀ ਪਾਰਲ, ਹੈਂ, ਬਿਊਟੀ ਪਾਰਸ, ਬਿਊਟੀ ਪਾਰਲ। ਅਤੇ ਇਹਨੇ ਇਹ ਕੰਮ ਸਾਂਭ ਲਿਆ, ਰਾਜਿਆਂ ਦੀ ਰਾਣੀਆਂ ਦੀ ਮੀਡੀਆਂ ਮੁੱਡੀਆਂ ਗੁੰਦਣੀਆਂ, ਸੁਰਖੀ ਚਰਖੀ ਲਾ ਦੇਣੀ, ਮਹਿੰਦੀ ਮੂੰਹਦੀ ਲਾ ਦੇਣੀ, ਚਾਹ ਅੱਖਾਂ ਠੀਕ ਠਾਕ ਜਾਂ ਉੱਪਰੋਂ ਬਾਲ ਜੇ ਠੀਕ ਕਰ ਦੇਣੇ। ਇਹਨੇ ਇਹ ਕੰਮ ਸਾਂਭ ਲਿਆ। ਇਹਨੇ ਆਪਣਾ ਨਾਂ ਰਖਾਇਆ ਸਿਅੰਦਰੀ, ਸਿਅੰਦਰੀ ਸੱਸਾ ਜਈਏ ਅਤੇ ਟਿੱਪੀ ਦੱਦਾ ਰਹਿ ਲੈਣ ਵਿਹਾਰੀ ਸਿਅੰਦਰੀ। ਹਾਂ ਸ਼ਾਇਦ ਉਦੋਂ ਦੀ ਚੱਲਿਆ ਕੰਮ ਜਿਹੜਾ ਹੁਣ ਆਪਣੇ ਚੱਲ ਰਿਹਾ। ਹਾਂ ਇਹਨੇ ਸਿਅੰਦਰੀ ਨਾਂ ਰਖਾ ਲਿਆ। ਇਹ ਫਿਰ ਜਿਹੜੇ ਉੱਥੇ ਇਹ ਲੁਕੇ ਰਹੇ, ਸੇਵਾ ਕਰਦੇ ਰਹੇ ਮਜ਼ਦੂਰ ਹੋ ਕੇ। ਜਿਹੜਾ ਰਾਜੇ ਵਿਰਾਟ ਦੇ ਘਰਵਾਲੀ ਦਾ ਭਰਾ ਸੀ, ਸਾਲਾ ਕਹਿ ਲਓ, ਉਹਦਾ ਨਾਂ ਸੀ ਕ੍ਰਿਚਕ। ਉਹਨੇ ਕਿਤੇ ਗੁੱਸੇ 'ਚ ਆ ਕੇ ਕਿਤੇ ਦ੍ਰੋਪਦੀ ਨੂੰ ਲੱਤ ਮਾਰਤੀ। ਭੀਮ ਤੋਂ ਫਿਰ ਕਿੱਥੇ ਸਿਆ ਜਾਂਦਾ, ਅਕਸਰ ਬਹਾਦਰ ਯੋਧੇ ਨੇ ਆਪਣੀ ਔਰਤ ਨੂੰ ਕੁਝ ਲੱਤ ਮਾਰਦਾ ਉਹਨੇ। ਉਹ ਜਦੋਂ ਇਹਨੂੰ ਫੜ ਕੇ ਲੱਗ ਚੱਬਣ ਦੀ ਸਲਾਹ ਕੀਤੀ ਉਹਨੇ, ਅਤੇ ਯੁਧਿਸ਼ਠਿਰ ਨੇ ਇਸ਼ਾਰਾ ਕੀਤਾ, ਹੁਣ ਆਪਾਂ ਇੱਥੇ ਅਥਤੀ ਹਾਂ, ਆਪਾਂ ਇੱਥੇ ਕਿਸੇ ਦੇ ਅਧੀਨ ਹਾਂ, ਇੱਕ ਸਾਲ ਰਹਿੰਦਾ ਇਹਨੂੰ ਅੱਖ ਸੌਖੇ ਹੋ ਕੇ ਕੱਟ ਲਓ, ਬਾਅਦ 'ਚ ਦਿਖੀ ਜਾਊਗੀ, ਫਿਰ ਕਰ ਲਈ ਲਾਗੂ ਕਰਨਾ, ਹੁਣ ਨਾ ਕੁਛ ਕਹਿ। ਇਉਂ ਫਿਰ ਜਿਹੜਾ ਸੀ ਉਸ ਵੇਲੇ ਉਹ ਵੀ ਐਡੇ ਅਰਜਨ ਕਿੱਡਾ ਤਨੁਖਧਾਰੀ ਉਹਦੇ ਹੁੰਦੇ ਆ, ਕੋਈ ਲੱਤ ਮਾਰ ਜਾਏ, ਭੀਮ ਕਿੱਡਾ ਬਹਾਦਰ, ਫਿਰ ਇਹ ਪੰਜਾਂ ਦੇ ਹੁੰਦੇ ਆ, ਉਹਦੀ ਬੇਇੱਜ਼ਤੀ ਹੋ ਗਈ, ਇਸ ਕਰਕੇ ਉਸ ਵੇਲੇ ਰੋਏ ਜੀ, ਰੋਣਾ ਹੋਇਆ। ਬੋਲੋ ਪੜੇ ਦੁਆਲੇ ਪੰਕਤੀ
ਰੋਵੇ ਪਾਂਡਵ ਭਏ ਮਜ਼ੂਰ।
ਮਿੰਦਾ ਜੀ ਮੈਂ ਕਲਾਸ ਵਿੱਚ, ਮੈਂ ਆ ਕੇ ਫੋਨ ਕਰੂੰ ਘੰਟੇ ਤੱਕ।
ਜਿਨ ਕਾ ਸਵਾਮੀ ਰਹਿਤ ਹਦੂਰ।
ਹਾਂ ਜਿਨ, ਹਾਂ ਜੀ, ਹਰ ਇੱਕ ਉਹਨਾਂ ਦਾ ਸਵਾਮੀ ਉਹਨਾਂ ਦੇ ਨੇੜੇ ਤੇੜੇ ਰਹਿੰਦਾ ਸੀ, ਕ੍ਰਿਸ਼ਨ ਜਿਹੜਾ ਸੀ ਹਾਜ਼ਰ ਨਾਜ਼ਰ ਸੀ, ਜਦੋਂ ਯਾਦ ਕਰਦੇ ਆ ਸਕਦਾ ਸੀ, ਫਿਰ ਵੀ ਰੋਣਾ ਪਿਆ ਜੀ। ਜਿਨ ਕਾ,
ਜਿਨ ਕਾ
ਸਵਾਮੀ ਰਹਿਤ ਹਦੂਰ,
ਸਵਾਮੀ ਰਹਿਤ,
ਜਿਨ੍ਹਾਂ ਦਾ ਸਵਾਮੀ ਕ੍ਰਿਸ਼ਨ ਹਜ਼ੂਰ ਰਹਿੰਦਾ ਸੀ, ਰੋਣਾ ਪਿਆ। ਅਰਜਨ ਦਾ ਰਥਵਾਨ ਵੀ ਸੀ ਉਹ, ਇਹ ਵੀ ਰੋਏ। ਹੋਰ ਕੌਣ ਰੋਇਆ ਜੀ?
ਰੋਵੇ ਜਨਮੇਜਾ ਖੋਏ ਗਿਆ।
ਜਨਮੇਜਾ ਰਾਜਾ ਵੀ ਰੋਇਆ ਜਦੋਂ ਖੋਏ ਗਿਆ। ਕੀ ਖੋਇਆ? ਬਚਨ ਖੋਇਆ ਆਪਣੇ ਗੁਰੂ ਦਾ। ਅਤੇ ਇਹ ਕਿਵੇਂ ਰੋਇਆ ਜੀ ਜਨਮੇਜਾ? ਇਹ ਵੀ ਸੁਣਨੀਆਂ ਗਾਥਕ ਚੱਲੀ ਅੱਗੇ। ਚਲੋ ਸੁਣ ਲਓ ਫਿਰ। ਇਹ ਪਾਂਡਵਾਂ ਦੇ ਵਿੱਚ ਹੋਇਆ ਵੀ ਅਰਜੁਨ ਦਾ ਪੁੱਤਰ ਸੀ ਕੌਣ? ਅਭਿਮਨੂ। ਅਭਿਮਨੂ ਦਾ ਪੁੱਤਰ ਸੀ ਰਾਜਾ ਪ੍ਰੀਸ਼ਤ। ਅੱਗੇ ਉਹਦਾ ਪੁੱਤਰ ਕੌਣ ਸੀ? ਜਨਮੇਜਾ। ਇਹ ਆਖਰੀ ਰਾਜਾ ਹੋਏ ਨੇ ਕਲਯੁੱਗ ਦਾ, ਸ਼ੁਰੂਆਤ ਹੋ ਗਈ ਸੀ, ਦੁਆਪਰ ਯੁੱਗ ਮੁੱਕ ਚੁੱਲਿਆ ਸੀ। ਇਹ ਆਪਣੇ ਇਹ ਵੇਦ ਵਿਆਸ ਕੋਲ ਆ ਕੇ ਕਹਿਣ ਲੱਗਾ ਜੀ, ਇਹ ਮਹਾਂਭਾਰਤ ਦੀ ਲੜਾਈ ਕਿਉਂ ਹੋਈ, ਅਤੇ ਇਹ ਸਾਡੇ ਵੱਡਿਆਂ ਨੇ ਜੂਆ ਕਿਉਂ ਖੇਡਿਆ? ਜੂਆ ਤਾਂ ਮਾੜੀ ਚੀਜ਼ ਸੀ। ਯੁਧਿਸ਼ਠਿਰ ਇੱਕ ਪਾਸੇ ਕਹਿੰਦੇ ਸਾਡਾ ਵੱਡਾ ਜਿਹੜਾ ਸੀ ਧਰਮ ਪੁੱਤਰ ਸੀ, ਫਿਰ ਧਰਮ ਪੁੱਤਰ ਹੋ ਕੇ ਜੂਆ ਖੇਡ, ਉਹਨੇ ਨਾ ਰੋਕਿਆ ਵੀ ਜੂਆ ਨਹੀਂ ਖੇਡਣਾ, ਐਸਾ ਕਿਉਂ ਕੀਤਾ? ਵੇਦ ਵਿਆਸ ਕਹਿਣ ਲੱਗਾ, ਜਨਮੇ ਜੇ ਭਾਵੀ ਉਹ ਐਸੀ ਸੀ, ਇਹ ਵਰਤਾਰਾ ਵਰਤਣਾ ਹੀ ਇੱਦਾਂ ਸੀ, ਇਹ ਗੱਲ ਹੋਣੀ ਸੀ, ਹੋਣੀ ਮੇਟ ਨਹੀਂ ਸਕਦਾ ਕੋਈ ਜਿਹੜੀ ਭਾਵੀ ਹੈ। ਇਹ ਕਹਿਣ ਲੱਗਿਆ, ਲੈ ਇਹ ਕਿਵੇਂ ਹੋ ਸਕਦਾ? ਜੇ ਪਤਾ ਹੋਵੇ ਵੀ ਜੂਆ ਮਾੜੀ ਚੀਜ਼ ਹੈ, ਜਾਂ ਮੂਹਰੇ ਖੂਹ ਦੀਂਦਾ ਹੋਵੇ, ਫਿਰ ਜਾਣ ਬੁੱਝ ਕੇ ਥੋੜ੍ਹਾ ਡਿੱਗਦਾ ਕੋਈ? ਉਹ ਕਹਿਣ ਲੱਗਾ ਵੀ ਇਹਨੇ ਨਹੀਂ ਮੰਨਣਾ। ਵਿਆਸ ਕਹਿਣ ਲੱਗਾ, ਚੰਗਾ, ਜਿਹੜੀ ਤੇਰੇ ਨਾਲ ਭਾਵੀ ਹੋਣੀ ਹੈ ਨਾ, ਜਿਹੜੀ ਤੇਰੇ ਨਾਲ ਭਾਵੀ ਵੀ ਵਰਤਾਰਾ ਵਰਤਣਾ, ਜਿਵੇਂ ਤੇਰੀ ਮੌਤ ਹੋਣੀ ਹੈ, ਲੈ ਤੈਨੂੰ ਪਹਿਲਾਂ ਦੱਸ ਦਿੰਦੇ ਹਾਂ, ਤੂੰ ਬਚਾਅ ਕਰ ਲੈ ਫਿਰ ਜੋ ਤੇਰੇ ਨਾਲ ਵਰਤਣਾ। ਕਹਿੰਦੇ ਚਲੋ ਦੱਸੋ। ਕਹਿਣ ਲੱਗਾ ਵੀ ਤੂੰ ਜੰਗਲ 'ਚ ਸ਼ਿਕਾਰ ਖੇਡਣ ਜਾਏਗਾ ਘੋੜੀ 'ਤੇ ਚੜ੍ਹ ਕੇ, ਤੂੰ ਥੱਕਿਆ ਹੋਇਆ ਸੌਂ ਜਾਏਗਾ, ਅਤੇ ਜੰਗਲ 'ਚੋਂ ਘੋੜਾ ਆਵੇਗਾ, ਸੰਗ ਹੋਵੇਗਾ, ਅਤੇ ਘੋੜੀ ਪ੍ਰੈਗਨ ਹੋ ਕੇ ਬਾਅਦ 'ਚ ਬੱਚਾ ਦੇ ਕੇ ਬਛੇਰਾ ਹੋਵੇਗਾ, ਉਹ ਬਛੇਰਾ ਇੰਨਾ ਸੋਹਣਾ ਹੋਵੇਗਾ, ਉਹਨੂੰ ਤੂੰ ਜਿਹੜਾ ਸੀ ਜੱਗ ਵਾਸਤੇ ਛੱਡੇਗਾ, ਅਸ਼ਮੇਧ ਜੱਗ ਕਰੇਗਾ। ਜਦੋਂ ਅਸ਼ਮੇਧ ਜੱਗ ਦੇ ਵਾਸਤੇ 18 ਗੋਤਾਂ ਦੇ ਬਾਹਮਣ ਆਉਣਗੇ, ਜੱਗ ਵਿੱਚ ਸ਼ਾਮਿਲ ਹੋਣਗੇ 18 ਗੋਤਾਂ ਵਾਲੇ, ਅਤੇ ਤੂੰ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਲੰਗਰ ਛਕਾਏਗਾ, ਤੇਰੀ ਰਾਣੀ ਵੀ ਨਾਲ ਆਵੇਗੀ, ਉਹ ਕਿਤੇ ਉਹਦੇ ਸਾੜੀ ਲਾਈ ਹੋਵੇਗੀ, ਹਵਾ ਦਾ ਜ਼ੋਰ ਦੀ ਬੁੱਲਾ ਆਵੇਗਾ, ਉਹ ਬੇਪਰਦ ਹੋਣ ਕਰਕੇ ਬਾਹਮਣਾਂ ਨੇ ਹੱਸ ਪੈਣਾ, ਹੱਸਣ ਕਰਕੇ ਤੈਨੂੰ ਗੁੱਸਾ ਆਊਗਾ, ਤੂੰ ਬਾਹਮਣਾਂ ਨੂੰ ਕਿਸੇ ਨੂੰ ਖੀਰ ਦੇ ਕੜਾਹੀ ਵਿੱਚ ਸਾੜ ਕੇ ਮਾਰੇਗਾ, ਕਿਸੇ ਨੂੰ ਚੱਕ ਕੇ ਭੱਠੀ 'ਚ ਸਾੜ ਕੇ ਮਾਰੇਗਾ, ਕਿਸੇ ਉੱਤੇ ਗਰਮ ਗਰਮ ਦਾਲ ਪਾ ਕੇ ਸਾੜੇਗਾ, ਇਹ 18 ਗੋਤਾਂ ਦੇ ਬ੍ਰਾਹਮਣਾਂ ਨੂੰ ਤਾਂ ਮਾਰ ਦੇਣਾ ਉਸ ਵੇਲੇ। ਫਿਰ ਜਦੋਂ 18 ਗੋਤੇ ਬ੍ਰਾਹਮਣ ਮਰਨੇ ਕਰਕੇ ਉਹਨਾਂ ਦਾ ਹੱਤਿਆ ਦਾ ਦੋਸ਼ ਤੈਨੂੰ ਲੱਗੂ, ਫਿਰ 18 ਤਰ੍ਹਾਂ ਦਾ ਸਰੀਰ 'ਤੇ ਤੇਰੇ 'ਤੇ ਕੋੜ ਹੋਊਗਾ, 18 ਤਰ੍ਹਾਂ ਦਾ ਕੋੜ ਸਰੀਰ 'ਤੇ ਹੋ ਜਾਏਗਾ 18 ਥਾਂ 'ਤੇ, ਫਿਰ ਤੂੰ ਮੇਰੇ ਕੋਲ ਦੁਖੀ ਹੋ ਕੇ ਆਏਗਾ। ਵੇਦ ਵਿਆਸ ਕਹਿਣ ਲੱਗਾ, ਫਿਰ ਮੈਂ ਤੈਨੂੰ 18 ਪਰਵਾਂ ਵਾਲਾ ਹੀ ਮਹਾਂਭਾਰਤ ਸੁਣਾਊਂਗਾ, ਮਹਾਂਭਾਰਤ ਗ੍ਰੰਥ ਦੇ 18 ਚੈਪਟਰ ਕਹਿ ਲਓ, ਉਦੋਂ ਪਰਵ ਕਹਿ ਦਿੰਦੇ ਤੇ ਉਸ ਬੋਲੀ 'ਚ, 18 ਪਰਵਾਂ ਵਾਲਾ ਮਹਾਂਭਾਰਤ ਸੁਣਾਊਂਗਾ, ਅਤੇ ਜਦੋਂ ਮੈਂ ਸੁਣਾਈ ਜਾਊ ਤੈਨੂੰ ਠੀਕ ਹਾਂ ਹਾਂ ਕਰੀ ਜਾਏਗਾ ਅਤੇ ਤੇਰਾ ਕੋੜ ਉਨਾ ਉਨਾ ਦੂਰ ਉੱਥੋਂ ਤੋਂ ਹੋ ਹੀ ਜਾਊਗਾ। ਜਦੋਂ ਮੈਂ ਕਹੂੰਗਾ ਵੀ ਭੀਮ ਨੇ ਹਾਥੀ ਕਾਸ ਵਿੱਚ ਚੜ੍ਹਾਏ ਅਤੇ ਉਹ ਅਜੇ ਤੱਕ ਘੁੰਮਦੇ ਫਿਰਦੇ ਨੇ, ਤੂੰ ਉਹਨੂੰ ਸੱਚ ਨਹੀਂ ਮੰਨਣਾ, ਨੱਕ ਚੜ੍ਹਾਏਗਾ ਅਤੇ ਨੱਕ ਚੜ੍ਹਾਏਗਾ ਅਤੇ ਨੱਕ 'ਚ ਕੋੜ ਰਹਿ ਜਾਏਗਾ, ਸ਼ੱਕ ਕਰਨੇ ਕਰਕੇ ਤੇਰੀ ਮੌਤ ਹੋਵੇਗੀ, ਜਾਂ ਪਹਿਲਾਂ ਪ੍ਰਬੰਧ ਕਰ ਲੈ। ਤੂੰ ਇਹ ਕਹਿਣ ਲੱਗਾ ਮੈਂ ਘੋੜੀ ਉਹ ਨਹੀਂ ਖਰੀਦਣੀ ਜਿਹੜੀ ਤਾਂ ਮੈਂ ਚੜ੍ਹ ਕੇ ਜਾਣਾ। ਉਹ ਕਹਿੰਦੇ ਚੰਗਾ ਨਾ ਖਰੀਦੀ, ਜਾ ਚੱਲ ਗਿਆ। ਆ ਕੇ ਵਜ਼ੀਰਾਂ ਨੂੰ ਕਹਿ ਦਿੱਤਾ ਨਾ ਕੋਈ ਘੋੜਾ ਖਰੀਦਣਾ ਨਾ ਕੋਈ ਘੋੜੀ ਖਰੀਦਣੀ ਹੈ। ਉਹ ਠੀਕ ਹੈ, ਨਹੀਂ ਖਰੀਦੇ। ਹੌਲੀ ਹੌਲੀ ਘੋੜੇ ਮਰਨੇ ਸ਼ੁਰੂ ਹੋ ਗਏ ਅਤੇ ਵੇਲਾ ਖਤਮ ਹੋ ਚੱਲਿਆ। ਵਜ਼ੀਰ ਸਿਆਣੇ ਕਹਿਣ ਲੱਗੇ ਮਹਾਰਾਜ ਘੋੜੇ ਮਰ ਚੱਲੇ ਨੇ, ਮੁੜ ਕੇ ਗੁਆਂਢੀ ਰਾਜ ਨੂੰ ਪਤਾ ਲੱਗ ਗਿਆ ਲੜਾਈ ਦਾ ਕੋਈ ਹੋ ਗਿਆ, ਕਿਵੇਂ ਕਰਾਂਗੇ? ਉਹ ਜੇ ਵੇਦ ਵਿਆਸ ਨੇ ਘੋੜੀ ਵਾਸਤੇ ਕਿਹਾ ਵੀ ਘੋੜੀ ਨਹੀਂ ਖਰੀਦੀ, ਤੁਸੀਂ ਘੋੜੇ ਖਰੀਦਣੀ ਬੰਦ ਕਰਤੇ, ਘੋੜੇ ਤਾਂ ਖਰੀਦ ਲਈਏ। ਕਹਿੰਦਾ ਚਲੋ ਖਰੀਦ ਲਓ, ਘੋੜੇ ਖਰੀਦਣੇ ਸ਼ੁਰੂ ਕਰਤੇ। ਉਹ ਘੋੜਿਆਂ ਦਾ ਵਪਾਰੀ ਇੱਕ ਹੋਰ ਜਿਹੜੇ ਲੈ ਕੇ ਆ ਘੋੜੇ ਖਰੀਦ ਲਏ ਅਤੇ ਇੱਕ ਘੋੜੀ ਵੀ ਨਾਲ ਲਿਆ। ਉਹ ਘੋੜੀ ਇੰਨੀ ਸੋਹਣੀ ਲਿਆਂਦੀ ਅਤੇ ਵਜ਼ੀਰ ਕਹਿਣ ਲੱਗੇ ਬਾਦਸ਼ਾਹ ਜੀ ਬਈ ਘੋੜੀ ਤਾਂ ਬਹੁਤ ਹੀ ਸੋਹਣੀ ਆ, ਖਰੀਦ ਲਈਏ, ਤੁਸੀਂ ਸਵਾਰੀ ਨਾ ਕਰਿਓ। ਖਰੀਦ ਲੈਂਦੇ ਹਾਂ। ਕਹਿਣ ਲੱਗੇ ਚਲੋ ਖਰੀਦ ਲਓ, ਬਈ ਮੈਂ ਸਵਾਰੀ ਨਹੀਂ ਕਰਨੀ। ਖਰੀਦ ਲਈ, ਉਦੋਂ ਖਰੀਦੀ ਹੈ। ਇਹ ਜਦੋਂ ਵਜ਼ੀਰ ਘੋੜੀ 'ਤੇ ਚੜ੍ਹ ਕੇ ਚੜ੍ਹੇ ਜਾਂਦੇ ਨੂੰ ਵੇਖਦੇ ਆ ਨਾ ਵੀ ਉਹਦੀ ਸਪੀਡ ਇੰਨੀ ਤੇਜ਼ ਹੈ ਅਤੇ ਇਹਦਾ ਮਨ ਵੀ ਲਲਚਾਇਆ ਵੀ ਚਲੋ ਮੈਂ ਸਵਾਰੀ ਕਰ ਲੈਣਾ, ਜੰਗਲ ਵੱਲ ਨੂੰ ਨਹੀਂ ਲੈ ਕੇ ਜਾਊਂਗਾ। ਅਤੇ ਚੜ੍ਹਿਆ ਘੋੜੀ 'ਤੇ, ਅਕਸਰ ਜਿਹੜਾ ਸੀ ਉਹ ਲੈ ਤੁਰੀ ਜੰਗਲ ਵੱਲ ਨੂੰ। ਉਹੀ ਗੱਲ ਹੋਈ, ਥੱਕ ਗਿਆ, ਦਰਖਤ ਥੱਲੇ ਸੌਂ ਗਿਆ, ਉਹੀ ਕਾਰਨ ਬਣਿਆ। ਸੋ ਉਹ 'ਚੋਂ ਬਸੇਰਾ ਦਿੱਤਾ ਉਹਦੇ ਨਾਲ ਜਿਹੜਾ ਸੀ, ਫਿਰ ਇਹਨੇ ਜੱਗ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹੀ 18 ਗੋਤਾਂ ਦੇ ਬਾਹਮਣ ਵੀ ਬੁਲਾ ਲਏ ਅਤੇ ਉਹੀ ਗੱਲ ਹੋਈ, ਰਾਣੀ ਵੀ ਪੜਦ ਹੋਈ, ਚੱਕ ਕੇ ਸਾਰੇ ਬਾਹਮਣ ਸਾੜ ਦਿੱਤੇ ਅਤੇ ਉਹਦਾ ਕੋੜ ਹੋ ਗਿਆ। ਫਿਰ ਆਇਆ ਇਹਦੇ ਕੋਲ ਵਿਆਸ ਕੋਲ, ਕਹਿੰਦੇ ਹੋ ਗਈ ਹੋਈ ਗੱਲ, ਪਰ ਕੋੜ ਤੋਂ ਦੂਰ ਕਰ ਦਿਓ। ਚਲੋ ਕੀਤਾ, ਪਰ ਮਹਾਂਪਾਲ ਸੁਣਾਇਆ, ਨੱਕ ਚੜਾਇਆ, ਜਦੋਂ ਫਿਰ ਜਿਹੜਾ ਸੀ ਕੋੜ ਰਹਿ ਗਿਆ, ਮੌਤ ਹੋਈ। ਸੋ ਮਹਾਰਾਜ ਕਹਿੰਦੇ ਰੋਵੈ ਜਨਮੇਜਾ,
ਰੋਵੈ ਜਨਮੇਜਾ,
ਹਾਂ ਕੀ ਗਿਆ,
ਖੋਏ ਗਿਆ,
ਖੋਏ ਗਿਆ, ਆਪਣੇ ਗੁਰੂ ਦਾ ਵਚਨ ਖੋ ਦਿੱਤਾ, ਵੇਦ ਵਿਆਸ ਦਾ। ਹਾਂਜੀ, ਕਿਉਂ ਮਰਿਆ, ਕਿਉਂ ਰੋਇਆ ਅੱਗੇ?
ਏਕੀ ਕਾਰਨ ਪਾਪੀ ਭਇਆ,
ਏਕੀ ਕਾਰਨ, ਇੱਕ ਨਾ ਇੱਕ ਬਚਨ ਨਾ ਮੰਨਣੇ ਕਰਕੇ ਇੱਕ ਕੋੜ ਰਹਿ ਗਿਆ। ਏਕੀ ਕਾਰਨ
ਪਾਪੀ, ਕਾਰਨ
ਪਾਪੀ ਭਇਆ,
ਪਾਪੀ ਭਇਆ,
ਤਾਂ ਮਰਿਆ ਜੀ, ਤਾਂ ਰੋਇਆ। ਲੈ ਜਾਓ ਜੀ ਚੱਕ ਕੇ ਹੁਣ ਇੱਧਰ। ਬਾਬਾ ਜੀ ਇਹ ਕਿਹੜੀ ਦਿਸ਼ਾ ਨੂੰ ਬੈਠੇ? ਹੁਣ ਜਾਣਾ, ਚਲੋ ਫਿਰ ਦੇ ਦਿਓ। ਹਾਂਜੀ, ਨਾਰ ਚਾਹਤ ਕੁਛ ਹੋਰ ਹੋ ਰਿਹਾ, ਕੀ ਹੋ ਰਿਹਾ ਭਾਈ? ਚਲੋ ਹਾਂਜੀ ਬੋਲੋ, ਹੋਰ ਕੌਣ ਰੋਇਆ ਜੀ?
ਏਕੀ ਕਾਰਨ,
ਹਾਂ ਸਾਬਰ ਪਾਪੀ ਲੈਣ ਭੁੱਲ ਗਏ ਇੱਥੇ,
ਪਾਪੀ ਪਾਇਆ,
ਪਾਇਆ ਇਉਂ ਪਾਪੀ ਹੋਇਆ ਜੀ, ਫਿਰ ਇਹ ਰੋਇਆ ਇਸ ਪਾਪ ਕਰਕੇ। ਰੋ, ਹੋਰ ਕੌਣ ਰੋਏ? ਰੋਵਹਿ, ਬੋਲ,
ਸੇਕ,
ਸਮਾਇਕ, ਮਸਾਇਕ,
ਮਸਾਇਕ,
ਪੀਰ,
ਪੀਰ,
ਵੇਲੋ ਸੰਥਾ 'ਤੇ ਲਿਆਉਂਦੇ ਜੀ, ਇਹਨੂੰ ਭੁੱਲ ਚੱਲਿਆ ਕਿਨੂੰ। ਰੋਵਹਿ ਸੇਖ ਮਸਾਇਕ ਪੀਰ, ਤਾਂ ਸੇਖ ਵੱਡੇ ਵੱਡੇ ਮਸਾਇਕ ਜਿਹੜੇ ਮਿਹਨਤਾਂ ਕਰਨ ਵਾਲੇ ਜਿਹੜੇ ਪੀਰ ਆਦਿਕ, ਇਹ ਵੀ ਰੋਏ। ਇਹ ਕਿਉਂ ਰੋਏ? ਅੱਗੇ ਦੱਸਣਗੇ, ਅੰਤਕਾਲ,
ਅੰਤਕਾਲ,
ਸ਼ਾਬਾਸ਼,
ਮਤ ਲਾਗੈ ਪੀੜ,
ਪੀੜ, ਕਿਉਂਕਿ ਇਉਂ ਰੋਏ ਵੀ ਅੰਤ ਵੇਲੇ ਸਾਨੂੰ ਜਮ੍ਹਾਂ ਦੀ ਕਿਤੇ ਭੀੜ ਨਾ ਲੱਗੇ, ਕਿਉਂਕਿ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਇਹ ਵੀ ਰੋਏ। ਹੋਰ ਜੀ, ਰੋਵਹਿ ਰਾਜੇ,
ਰੋਵਹਿ ਰਾਜੇ, ਕੰਨ
ਪੜਾਏ,
ਪੜਾਏ,
ਕੰਨ ਪੜਵਾ ਕੇ ਜੋਗੀ ਬਣ ਗਏ ਨਾ ਪਰਥਰੀ ਵਰਗੇ ਰਾਜੇ, ਰਾਜ ਭਾਗ ਛੱਡ ਕੇ ਭਿੱਖਿਆ ਮੰਗਦੇ ਹੋਏ, ਇਹ ਉਦੋਂ ਰੋਏ। ਹਾਂਜੀ,
ਕੜ ਕੜ
ਤਾਂ ਰੋਏ, ਅੱਗੇ ਦੱਸਿਆ। ਹਾਂਜੀ,
ਮਾਗਹੇ,
ਹਾਂ
ਭਿੱਖਿਆ ਜਾਏ,
ਹਾਂ ਘਰਾਂ ਘਰਾਂ 'ਤੇ ਜਾ ਕੇ ਭਿੱਖਿਆ ਮੰਗਦੇ ਹੋਏ, ਇਹ ਰਾਜੇ ਵੀ ਰੋਏ ਕੰਨ ਪੜਾ ਕੇ। ਸ਼ਾਬਾਸ਼,
ਰੋਵਹੇ
ਕਿਰਪਨ,
ਕਿਰਪਨ ਸੰਚਹੇ, ਤਨ ਜਾਏ।
ਹਾਂ ਹਾਂ, ਕਿਰਪਨ ਮੈਨੇ ਕੰਜੂਸ ਸਟਿੰਜੀ, ਕੰਜੂਸ ਕਦੋਂ ਰੋਂਦਾ ਹੈ? ਕੋਲੋਂ ਪੈਸਾ ਚੱਲ ਜਾਵੇ ਕੋਈ, ਦਾਨ ਵਾਲੇ ਪਾਸੇ ਨਿਕਲ ਜਾ, ਬੜਾ ਰੋਂਦਾ। ਜਾਂ ਕੋਲੋਂ ਧਨ ਚਲਾ ਜਾਵੇ ਜੋੜਿਆ ਹੋਇਆ, ਕੰਜੂਸ ਰੋਂਦਾ, ਜਿਹਨੇ ਕਦੇ ਦੁੱਖੀ ਦੇਣੀ ਨਹੀਂ ਕਿਸੇ ਨੂੰ। ਹਾਂਜੀ,
ਪੰਡਿਤ
ਪੰਡਿਤ ਰੋਵੈ
ਗਿਆਨ ਗਵਾਏ।
ਹਾਂ, ਪੰਡਿਤ ਰੋਂਦਾ ਵਿਦਵਾਨ ਜਿਹੜਾ, ਜੀ ਜਿਹਦੇ ਕੋਲ ਗਿਆਨ ਚਲਿਆ ਜਾਵੇ, ਕੋਈ ਜਿੱਤ ਕਰ ਜਾਵੇ ਉਹਦੇ ਉਮੜੇ, ਇਹਦੇ ਬਾਰੇ ਵੀ ਇੱਕ ਗਾਥਾ ਬੜੀ ਸੋਹਣੀ ਹੈ। ਕਦੋਂ ਰੋਇਆ ਪੰਡਿਤ?
ਬਾਲੀ,
ਇੱਕ ਮਿੰਟ ਅਰਥ ਕਰਦੀ, ਹੁਣ ਰੁਕ, ਤੈਨੂੰ ਰੁਕਣਾ ਪਊ, ਤੂੰ ਇਹਨੇ ਜੋੜ ਦੇਖ ਗਲੀਆਂ ਲੈਣਾ। ਹਾਂਜੀ, ਪੰਡਿਤ ਰੋਵੈ ਗਿਆਨ ਗਵਾਏ। ਪੰਡਿਤ ਕਦੋਂ ਰੋਇਆ ਜੀ ਗਿਆਨ ਨੂੰ ਗਵਾ ਕੇ? ਰਾਜਾ ਭੋਜ ਹੋਇਆ, ਉਹ ਬਹੁਤ ਵਿਦਵਾਨ ਸੀ, ਆਪ ਵੀ ਖੁਦ ਰਾਜਾ, ਅਤੇ ਵਿਦਵਾਨਾਂ ਦਾ ਕਦਰਦਾਨ ਸੀ। ਨੌ ਬੜੇ ਤਕੜੇ ਉਹਨੇ ਰਤਨ ਵਿਦਵਾਨ ਰੱਖੇ ਸੀ, ਜਿਨ੍ਹਾਂ ਵਿੱਚ ਕਾਲੀਦਾਸ ਟੋਪਦਾ ਸੀ, ਉਹ ਨੌ ਵਿਦਵਾਨ ਉਹਨੇ ਰੱਖੇ ਹੋਏ ਨੇ। ਇੱਕ ਪੰਡਿਤ ਜਿਹੜਾ ਸੀ ਉਹਦੇ ਰਾਜ ਵਿੱਚ ਆਇਆ, ਰਾਜ 'ਚ ਆਇਆ ਅਤੇ ਸਾਰੇ ਹੋਰ ਜਿੰਨੇ ਵਿਦਵਾਨਾਂ ਨੂੰ ਹਰਾ ਕੇ ਆਇਆ। ਇਹਨੂੰ ਵੀ ਖਬਰ ਹੋਈ ਵੀ ਐਡਾ ਵਿਦਵਾਨ ਹੈ, ਇਹਨੇ ਜਿੰਨੇ ਹੋਰ ਰਾਜੇ ਵਿਦਵਾਨ ਸਾਰੇ ਪੰਡਿਤ ਹਰਾ ਕੇ ਆਇਆ, ਮੇਰੇ ਰਾਜ 'ਚ ਆ ਗਿਆ, ਹੁਣ ਮੈਨੂੰ ਵੀ ਹਰਾਊਗਾ। ਰਾਜੇ ਭੋਜ ਨੇ ਫਿਰ ਆਪਣੇ ਨੌ ਰਤਨਾਂ ਨੂੰ ਕਿਹਾ, ਖਾਮ ਖਾਂ ਦੀ ਤਨਖਾਹ ਲੈਂਦੇ ਸੀ, ਹੁਣ ਹਰਾਉਂਗੇ ਇਹਨੂੰ? ਉਹ ਕਹਿੰਦੇ ਜੀ, ਇਹ ਨਹੀਂ ਹਰਾਇਆ ਜਾਣਾ, ਤੁਹਾਡੀ ਵੀ ਹੱਥ ਕਹੂਗੀ, ਇਹ ਸੁਣਿਆ ਦੇ ਬਾਰੇ ਤਾਂ ਬਹੁਤ ਵਿਦਵਾਨ ਹੈ। ਫਿਰ ਜੋਤਸ਼ੀ ਬੁਲਾਏ ਉਹਨੇ ਆਪਣੇ, ਕਹਿੰਦੇ ਤੁਹਾਨੂੰ ਵੀ ਤਨਖਾਹ ਦਿੰਦੇ ਹਾਂ, ਅੱਜ ਕੰਮ, ਅੱਜ ਦੱਸੋ ਇਹਨੂੰ ਕੌਣ ਹਰਾਊਗਾ, ਹੈ ਕੋਈ ਜਿਹੜਾ ਸੰਸਾਰ 'ਚ? ਜੋਤਸ਼ੀਆਂ ਨੇ ਆਪਣਾ ਹਿਸਾਬ ਲਾ ਕੇ ਕਹਿਣ ਲੱਗੇ, ਕਹਿੰਦੇ ਜੀ ਇਹਨੂੰ ਗੰਗਾ ਤੇਲੀ ਹਰਾਓ, ਗੰਗਾ ਤੇਲੀ। ਸੁਣਨ ਵਾਲਿਆ ਤੁਸੀਂ ਧਿਆਨ ਦਿਓ, ਸਾਰੇ ਧਿਆਨ ਇੱਧਰ ਉੱਧਰ ਨਾਲ ਜਾਓ। ਕਹਿੰਦੇ ਵੀ ਗੰਗਾ ਤੇਲੀ ਹਰਾਊਗਾ। ਉਹ ਕਹਿੰਦੇ ਗੰਗਾ ਤੇਲੀ ਫਿਰ ਕਿੱਥੇ ਰਹਿੰਦਾ? ਕਹਿੰਦੇ ਤੇਰੇ ਸ਼ਹਿਰ 'ਚ ਰਹਿੰਦਾ। ਚਲੋ, ਕਹਿੰਦੇ ਹੁਣ ਮੰਗੂ ਥੋੜ੍ਹੀ ਵੀ ਆਈਡੀ ਹੁੰਦੀ ਸੀ ਜਾਂ ਅੱਗੇ ਜਾ ਕੇ ਫੜ ਲਓ। ਚਲੋ, ਰਾਜੇ ਨੇ ਕਹੇ ਡੰਡੋਰਾ ਦਿੱਤਾ ਵੀ ਗੰਗਾ ਤੇਲੀ ਲੱਭੋ ਕਿੱਥੇ ਕਹਿ। ਚਲੋ, ਲੱਭ ਲਿਆ ਅਗਲਿਆਂ ਨੇ। ਉਹ ਤੇਲ ਦਾ ਕੰਮ ਕਰਦਾ ਵਿਚਾਰਾ, ਤੇਲ ਨਾਲ ਲਿਬ ਲਿਆ, ਮੈਲਕ ਜਲੇ ਕੱਪੜੇ। ਕਹਿੰਦੇ ਵੀ ਤੈਨੂੰ ਪੰਡਿਤ ਨਾਲ ਚਰਚਾ ਕਰਨ ਵਾਸਤੇ ਰਾਜੇ ਭੋਜ ਨੇ ਬੁਲਾਇਆ। ਕਹਿੰਦਾ ਜੀ ਮੈਂ ਤਿਆਰ ਹਾਂ, ਪਰ ਕਹਿੰਦਾ ਮੈਨੂੰ ਮਾੜਾ ਮੋਟਾ ਪੰਡਿਤ ਵਾਲੇ ਕੱਪੜੇ ਤਾਂ ਪਵਾਓ। ਚਲੋ, ਉਹਨਾਂ ਨੇ ਸੋਹਣੇ ਪੰਡਿਤਾਂ ਵਾਲੇ ਵਧੀਆ ਕੱਪੜੇ ਪਵਾ ਦਿੱਤੇ। ਉਹ ਲਾਂਗੜ ਜੀ ਵਾਲੀ ਧੋਤੀ ਦੇ ਦਿੱਤੀ ਉਹਨੂੰ, ਪਿੱਛੇ ਪੂਜੀ ਟੰਗੀ ਵਾਲੀ ਟੰਗ ਲਈ, ਅਤੇ ਮੋਢੇ 'ਤੇ ਬਾਹਮਣ ਰੱਖਦੇ ਨਾ ਕੱਪੜਾ ਜਿਹਾ, ਅੱਛਾ ਉਹ ਇੱਕ ਆਪਾਂ ਤਾਂ ਹਜ਼ੂਰੀਆ ਗੱਲ 'ਚ ਪਾਉਂਦੇ ਹਾਂ, ਉਹੀ ਮੋਢੇ 'ਤੇ ਰੱਖਿਆ ਹੁੰਦਾ। ਉਹ ਇੱਕ ਉੱਦਾਂ ਦਾ ਜਿਹੜਾ ਸੀ ਉਹਨੂੰ ਗਮਛਾ ਕਹਿੰਦੇ, ਉਹ ਲੈ ਕੇ ਦੇ ਦਿੱਤਾ ਅਤੇ ਉਹ ਰੱਖ ਲਿਆ। ਇੱਕ ਸੋਹਣੀ ਕੱਢੀ ਤਿੱਲੇਦਾਰ ਜੁੱਤੀ, ਅੱਜ ਦੀਆਂ ਹੁਣ ਇੰਡੀਆ ਤੋਂ ਲੈ ਕੇ ਆਉਂਦੇ ਹੋ ਤੁਸੀਂ, ਲੋਕ ਜੀ ਵਾਲੀ, ਉਹ ਦੇ ਦਿੱਤੀ ਉਹਨੇ। ਫਿਰ ਉਹ ਜੁੱਤੀ ਕੀ ਜਿਹੜੀ ਸੇਬ ਪਾਉਣ ਦੀ ਬਜਾਏ ਉਹ ਜਿਹੜਾ ਕੱਪੜਾ ਦਿੱਤਾ ਉਹਦੇ 'ਚ ਲਪੇਟ ਲਈ, ਲਪੇਟ ਕੇ ਕੱਛ 'ਚ ਲੈ ਲਈ, ਕੱਛ 'ਚ ਲੈ ਕੇ ਉਹ ਬਾਹਮਣ ਜਿਹੜੇ ਸੀ ਗ੍ਰੰਥ ਉਹਨਾਂ ਦੀ ਰਵਾਇਤ ਵੀ ਕੋਈ ਗੀਤਾ ਹੋਵੇ ਉਹ ਕੱਛ 'ਚ ਲੈ ਜਾਂਦੇ ਨੇ ਕੱਪੜੇ ਲਪੇਟ ਕੇ। ਆਪਾਂ ਤਾਂ ਸਤਿਕਾਰ ਲੜ ਜਾਂਦੇ ਹਾਂ ਨਾ ਸਿਰ 'ਤੇ ਰੱਖ ਕੇ, ਇਹ ਕੱਛ ਆਉਂਦੀ ਹੈ ਇਹਨਾਂ ਦੀ। ਉਹ ਕੱਛ 'ਚ ਲਪੇਟ ਲਈ, ਲਪੇਟ ਕੇ ਜੀ ਲੈ ਚੱਲੇ ਨਹਾ ਧੁਆ ਕੇ ਵਿਚਾਰੇ ਨੂੰ, ਸਾਬਣ ਸੁਬਣ ਲਵਾ ਕੇ ਰਾਜੇ ਭੋਜ ਦੇ ਦਰਬਾਰ 'ਚ ਲਿਆਂਦਾ। ਕਹਿੰਦਾ ਜੀ ਆ ਗਿਆ ਜੀ ਗੰਗਾ ਤੇਲੀ, ਗੰਗਾ ਪੰਡਿਤ ਜੀ ਗਿਆ ਉੱਥੇ ਤੱਕ, ਫਿਰ ਜਿੱਤੀ ਪੰਡਿਤ ਦੇ ਸਾਹਮਣੇ, ਪੰਡਿਤ ਖੜਾ ਕੀਤਾ ਨਾ ਜਾ ਕੇ, ਉਹ ਚਲੇ ਗਏ ਸਾਹਮਣੇ ਸਾਹਮਣੇ ਹੋ ਗਏ ਪੰਡਿਤ ਨੂੰ। ਪੰਡਿਤ ਨੇ ਕਿਹਾ, ਦੇਖਿਆ ਵੀ ਪਛਾਣ ਕੀਤੀ ਮੇਰੇ ਨਾਲ ਦਾ ਸਾਥੀ ਆਇਆ ਕੋਈ, ਵੀ ਇਹ ਕੱਛ ਵਿੱਚ ਕੋਈ ਗ੍ਰੰਥ ਹੈ। ਉਹਨੇ ਆਪਣੀ ਬੋਲੀ 'ਚ ਕਿਹਾ, ਕਿਵੇਂ ਬਗਲੰ, ਸੰਸਕ੍ਰਿਤ ਵੀ ਬਗਲ ਵਿੱਚ ਕੀ ਕੁਛ ਛੁਪਾਇਆ ਹੈ, ਕਿਹੜਾ ਗ੍ਰੰਥ ਹੈ, ਕਿਵੇਂ ਬਗਲੰ। ਉੱਤਰ 'ਚ ਕਹਿੰਦਾ, ਕੰਟਕ ਚੂਰ ਪੁਰਾਣੰ। ਹਾਂ ਹਾਂ, ਉਹਨੇ ਉੱਤਰ ਤਾਂ ਠੀਕ ਹੈ ਦਿੱਤਾ ਵੀ ਕੰਡਿਆਂ ਨੂੰ ਚੂਰਨ ਵਾਲੀ ਜੁੱਤੀ ਪੁਰਾਣ ਹੈ, ਜੁੱਤੀ ਨਹੀਂ ਕਿਹਾ, ਕੰਡਿਆਂ ਨੂੰ ਚੂਰਨ ਕਰਨ ਵਾਲਾ ਪੁਰਾਣ ਹੈ। ਉਹ ਇਹ ਨਾਂ ਸੁਣ ਕੇ ਬਾਹਮਣ ਅੱਧਾ ਕਦਾ ਉੱਥੇ ਰਹਿ ਗਿਆ ਕੰਮ, ਕਹਿੰਦੇ ਮੈਂ 18 ਪੁਰਾਣ ਪੜ੍ਹੇ ਨੇ, ਆਹ ਇੱਕ ਨਵਾਂ ਹੀ ਪੁਰਾਣ ਕਿੱਥੋਂ ਕੱਢ ਮਾਰਿਆ, ਜੇ ਇਹ ਪੁਰਾਣ 'ਚੋਂ ਮੈਨੂੰ ਸਵਾਲ ਕਰ ਦਿੱਤਾ ਮੈਂ ਤਾਂ ਫਸ ਗਿਆ, ਮੈਂ ਤਾਂ ਪੜ੍ਹਿਆ ਨਹੀਂ ਇਹ ਗ੍ਰੰਥ, ਅਤੇ ਅੱਧਾ ਦਾ ਕੰਮ ਉੱਥੇ ਸਰ ਗਿਆ। ਮੁੜ ਕੇ ਫਿਰ ਕਹਿਣ ਲੱਗਾ, ਆਖਿਆ ਇਹ ਪੰਡਿਤ ਵੀ ਤੂੰ ਚਰਚਾ ਜਿਹੜੀ ਕਰਨੀ ਹੈ ਆਪਾਂ ਨੇ ਹੁਣ ਕਰਨੀ ਹੈ, ਵੀ ਬੋਲ ਕੇ ਕਰੀਏ ਜਾਂ ਇਸ਼ਾਰਿਆਂ ਨਾਲ ਕਰੀਏ, ਇਹ ਗੰਗਾ ਕਹਿੰਦਾ ਤੇਰੀ ਮਰਜ਼ੀ, ਜਿਵੇਂ ਤੈਨੂੰ ਚਾਹੁੰਦਾ ਜਿਵੇਂ ਤੇਰਾ ਜੀ ਕਰਦਾ ਕਰ। ਉਹ ਕਹਿੰਦਾ ਚਲੋ ਇਸ਼ਾਰਿਆਂ ਨਾਲ ਕਰ ਲੈਂਦੇ ਹਾਂ। ਪੰਡਿਤ ਕਹਿੰਦਾ ਉਹ ਠੀਕ ਹੈ, ਗੰਗਾ ਕਹਿੰਦਾ ਠੀਕ, ਇਸ਼ਾਰਿਆਂ ਨਾਲ ਕਰੋ ਜੀ। ਇਹਨੇ ਫਿਰ ਸ਼ੁਰੂ ਕੀਤੀ ਜੀ ਚਰਚਾ, ਸਭਾ ਬੁਲਾਈ ਰਾਜੇ ਨੇ, ਬਾਕੀ ਲੋਕ ਬੈਠੇ ਨੇ ਚਰਚਾ ਵੀ ਅੱਜ ਬੜਾ ਵਿਦਵਾਨ ਪੰਡਿਤ ਆਇਆ ਵੀ ਗੰਗਾ ਤੇਰੀ ਹਰਾਵੇਗਾ, ਵੇਖਦੇ ਹਾਂ ਕੌਣ ਹਾਰਦਾ। ਇਹਨੇ ਜੀ ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ, ਅੱਗੇ ਗੰਗੇ ਨੇ ਦੋਏ ਖੜੀਆਂ ਕਰਤੀਆਂ। ਅੱਛਾ, ਮੁੜ ਕੇ ਪੰਡਿਤ ਨੇ ਪੰਜੇ ਉਂਗਲਾਂ ਪੰਜਾ ਖੜਾ ਕਰ ਲਿਆ, ਗੰਗੇ ਨੇ ਮੁੱਕੀ ਵੱਟ ਲਈ। ਅਤੇ ਇੱਦਾਂ ਨੂੰ ਜੀ ਉਹਨਾਂ ਦਾ ਬਾਹਮਣ ਨੇ ਹਥਿਆਰ ਛੱਡਤੀ, ਕਹਿੰਦਾ ਜੀ ਮੈਂ ਹਾਰ ਗਿਆ। ਉਹ ਕਹਿੰਦੇ ਇੰਨਾ ਛੇਤੀ ਹਰਾਤਾ ਸੀ, ਕੀ ਗੱਲ ਹੋ ਗਈ? ਸਭਾ ਕਹਿਣ ਲੱਗੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ ਹਾਰ ਜਿੱਤ ਕਿਵੇਂ ਹੋ ਗਈ ਤੁਹਾਡੀ ਇੰਨਾ ਛੇਤੀ। ਉਹ ਕਹਿਣ ਲੱਗਿਆ ਵੀ ਸਾਨੂੰ ਦੱਸੋ ਜੀ, ਪਹਿਲਾਂ ਪੰਡਿਤ ਨੂੰ ਪੁੱਛਿਆ ਤੂੰ ਦੱਸ ਕਿਵੇਂ ਇਹ ਹਾਰਿਆ ਤੂੰ? ਉਹ ਕਹਿੰਦਾ ਜੀ ਮੈਂ ਉਂਗਲੀ ਖੜੀ ਕੀਤੀ, ਮੇਰਾ ਭਾਵ ਸੀ ਵੀ ਰੱਬ ਇੱਕ ਹੈ, ਕਹਿੰਦੇ ਨੇ ਦੋ ਕਰਤੀਆਂ, ਅਤੇ ਉਹਦਾ ਮੈਂ ਇਹ ਭਾਵ ਸਮਝਿਆ ਵੀ ਨਾਲ ਮਾਇਆ ਵੀ ਹੈ। ਅੱਛਾ, ਫਿਰ ਕਹਿੰਦਾ ਵੀ ਮੈਂ ਕਿਹਾ ਵੀ ਕਦੀ ਮਾਇਆ ਨਹੀਂ, ਮੈਂ ਪੰਜ ਖੜੀਆਂ ਉਂਗਲੀਆਂ ਕਰਕੇ ਦੱਸਿਆ ਵੀ ਪੰਜ ਕਾਮ ਆਦਿਕ ਵੀ ਹੈਗੇ ਨੇ, ਉਹ ਪੰਜ ਚੋਰ ਨੇ। ਕਹਿੰਦਾ ਇਹਨੇ ਮੁੱਠੀ ਵੱਟ ਲਈ, ਮੈਂ ਉਹਦਾ ਭਾਵ ਸਮਝਿਆ ਵੀ ਇਹਨੇ ਪੰਜੇ ਵਿਕਾਰਾਂ ਨੂੰ ਆਪਣੀ ਮੁੱਠੀ 'ਚ ਲਿਆ ਹੋਇਆ, ਵੀ ਜਿਹਨੇ ਪੰਜੇ ਵਿਕਾਰ ਆਪਣੇ ਕਾਬੂ ਕੀਤੇ ਨੇ ਉਹਨੂੰ ਕੌਣ ਹਰਾ ਸਕਦਾ, ਮੈਂ ਹਾਰ ਗਿਆ। ਕਹਿੰਦੇ ਚਲੋ ਠੀਕ। ਫਿਰ ਗੰਗੇ ਨੂੰ ਕਹਿਣ ਲੱਗੇ ਵੀ ਤੂੰ ਦੱਸ ਤੂੰ ਆਪਣੇ ਕਿਸ ਆਈਡੀਆ ਨਾਲ ਹਰਾਇਆ ਇਹਨੂੰ, ਤੇਰਾ ਕੀ ਖਿਆਲ ਸੀ? ਉਹ ਕਹਿੰਦਾ ਜੀ ਇਹਨੇ ਮੇਰੇ ਕੰਨੀ ਉਂਗਲੀ ਕਰਕੇ ਮੈਨੂੰ ਕਿਹਾ ਕਿ ਮੈਂ ਤੇਰੀ ਇੱਕ ਅੱਖ ਕੱਢ ਦਿਉਂ, ਅਤੇ ਮੈਂ ਕਿਹੜਾ ਵੀ ਨਾ ਕੋਈ ਕੱਟ ਸੀ, ਅਤੇ ਮੈਂ ਦੋ ਉਂਗਲੀਆਂ ਖੜੀਆਂ ਕਰਕੇ ਕਹਿ ਦਿੱਤਾ ਮੈਂ ਤੇਰੀਆਂ ਦੋਵੇਂ ਕੱਢੂੰ। ਅਤੇ ਫਿਰ ਅੱਗੇ ਕੀ ਹੋਇਆ? ਕਹਿੰਦਾ ਇਹਨੇ ਫਿਰ ਠਹਿਰਿਆ ਨਹੀਂ, ਫਿਰ ਵੀ ਪੰਜਾਂ ਲਾੜ ਕੇ ਕਿਹਾ ਮੈਂ ਤੇਰੇ ਮਾਰੂੰ ਥੱਪੜ, ਅਤੇ ਮੈਂ ਕਿਹਾ ਫਿਰ ਮੇਰੀ ਵੀ ਮੁੱਕੀ ਤਿਆਰ ਹੈ। ਬਸ ਕਹਿੰਦਾ ਮੇਰੀ ਮੁੱਕੀ ਨੂੰ ਦੇਖ ਕੇ ਅਤੇ ਇਹ ਹਾਰ ਗਿਆ। ਸੋ ਇਉਂ ਇਹਦੀ ਹਾਰ ਹੋਈ। ਫਿਰ ਕਹਿੰਦਾ ਜੀ ਉਹ ਪੰਡਿਤ ਜਿਹੜਾ ਸੀ ਗਿਆਨ ਗਵਾ ਕੇ ਆਪਣਾ ਰੋਇਆ ਉੱਥੇ ਵੀ ਮੈਂ ਹਾਰ ਗਿਆ। ਚਲੋ ਪੰਡਿਤ ਰੋਵੇ ਹੈ, ਕਿਵੇਂ ਰੋਇਆ? ਹਾਂ, ਇਹ ਮਨ ਘੜਤ ਗੱਲ ਨਹੀਂ, ਇਸ ਗੱਲ ਨੂੰ ਫਿਰ ਭਾਈ ਗੁਰਦਾਸ ਨੇ 12 ਵਿੱਚ ਲਿਖਿਆ ਇਸ ਸਾਖੀ ਨੂੰ। ਹਾਂਜੀ, ਗੋਸ਼ਟ ਗੰਗੇ ਤੇਲੀਏ ਪੰਡਿਤ ਨਾਲ ਹੋਇਆ ਜਗ ਦੇਖੈ, 12 'ਚ ਲਿਖਦੇ ਨੇ ਭਾਈ ਗੁਰਦਾਸ ਸਾਹਿਬ ਜੀ। ਗੋਸ਼ਟ ਗੰਗੇ ਤੇਲੀਏ ਪੰਡਿਤ ਨਾਲ ਹੋਇਆ ਜਗ ਦੇਖੈ, ਖੜੀ ਕਰੇ ਇੱਕ ਉਂਗਲੀ ਪਾਂਡਾ ਗੰਗਾ ਦੋਏ ਵਿਖਾਲੇ ਲਿਖੈ, ਫਿਰ ਉਹ ਚਾਹੇ ਪਾ ਚੁੰਗਲਾਂ ਗੰਗਾ ਮੁੱਠ ਹਲਾਏ ਲਿਖੈ। ਫਿਰ ਇਉਂ ਜਿਹੜਾ ਸੀ ਕਹਿੰਦੇ ਪੰਡਿਤ ਨੂੰ ਹਰਾਉਣਾ ਕੀਤਾ, ਉਹਨਾਂ ਨੇ ਵੀ ਲਿਖਿਆ ਉੱਥੇ। ਚਲੋ ਹੋਰ ਕੌਣ ਰੋਇਆ ਜੀ?
ਬਾਲੀ ਰੋਵੈ ਨਾਹੇ ਪਤਾਰ
ਪਤਾਰ। ਬਾਲੀ ਨਾਮ ਇਸਤਰੀ ਦਾ ਹੁੰਦਾ, ਇਸਤਰੀ ਕਦੋਂ ਰੋਂਦੀ ਹੈ? ਨਾ ਹੀ ਪਤਾਰ, ਪਤਾਰ ਮੈਨੇ ਪਤੀ, ਜੇ ਪਤੀ ਮਰ ਜਾਏ ਉਹਦਾ ਰੋਣਾ ਹੁੰਦਾ। ਪਰ ਮਾੜੇ ਕੋਈ ਗਾਥਾ ਸੁਣਾਓ ਇਹਦੇ ਬਾਰੇ, ਇਹ ਤਾਂ ਚਲੋ ਆਮ ਸੰਸਾਰ ਦੀ ਪ੍ਰਚਲਿਤ ਗੱਲ ਹੈ, ਪਤੀ ਮਰ ਗਿਆ ਇਸਤਰੀ ਰੋਂਦੀ ਹੈ, ਇਸਤਰੀ ਮਰ ਜਾ ਪਤੀ ਰੋਂਦਾ, ਪਰ ਇਹ ਬਾਲੀ ਰੋਵੈ ਕਿਵੇਂ? ਕੋਈ ਇਹਦੇ ਨਾਲ ਕੋਈ ਸੰਬੰਧਿਤ ਹੈ ਵੱਡੇ ਦੀ ਕਿਸੇ ਦੀ? ਮਾਰ ਕਹਿੰਦੇ ਹੈਗੀ ਹੈ, ਬਾਲੀ ਅਤੇ ਸੁਗਰੀਵ ਦੋ ਭਰਾ ਸੀ, ਰਮਾਇਣ 'ਚ ਤੁਸੀਂ ਸੁਣਿਆ ਉਹਨੇ। ਅਤੇ ਇਹ ਜਿਹੜਾ ਬਾਲੀ ਨੂੰ ਰਾਮ ਚੰਦਰ ਨੇ ਧੋਖੇ ਨਾਲ ਮਾਰਿਆ ਪਿੱਛੇ ਪਿੱਠ ਤੀਰ ਮਾਰ ਕੇ, ਜਦੋਂ ਉਹ ਬਾਲੀ ਮਰਿਆ ਨਾ ਹੀ ਪਤਾਰ, ਸੋ ਜਿਹੜੀ ਬਾਲੀ ਇਸਤਰੀ ਸੀ ਉਹਦੀ, ਜਦੋਂ ਪਤੀ ਨਹੀਂ ਰਿਹਾ ਤਾਂ ਕਹਿੰਦੇ ਉਸ ਵੇਲੇ ਉਹ ਇਸਤਰੀ ਰੋਈ। ਹਾਂਜੀ, ਨਾਨਕ
ਨਾਨਕ ਦੁਖੀਆ ਸਭ ਸੰਸਾਰ।
ਮਹਾਰਾਜ ਕਹਿੰਦੇ ਇਉਂ ਭਾਈ ਸੰਸਾਰ ਸਾਰਾ ਹੀ ਦੁਖੀ ਆ ਨਾਮ ਤੋਂ ਬਿਨਾਂ। ਨਾਨਕ ਇਉਂ ਨਹੀਂ ਕਹਿਣਾ ਨਾਨਕ ਦੁਖੀਆ, ਬਸ ਰਾਮ ਕਿੱਥੇ ਕਰਨਾ ਹੈ ਬੋਲੋ ਫਿਰ ਕਰਕੇ।
ਨਾਨਕ ਦੁਖੀਆ ਸਭ ਸੰਸਾਰ।
ਠੀਕ, ਪਰ ਮਹਾਰਾਜ ਜੀ ਜਿੱਤਦਾ ਕੌਣ ਹੈ ਸੰਸਾਰ ਨੂੰ, ਦੁਖੀ ਕੌਣ ਨਹੀਂ? ਉਹ ਅੱਗੇ ਮਹਾਰਾਜ ਉੱਤਰ ਦਿੰਦੇ ਨੇ ਫਿਰ, ਮੰਨੇ ਨਾ
ਜਾਏ।
ਹਾਂ, ਜਿਹਨੇ ਨਾਮ ਨੂੰ ਮੰਨਣਾ ਕੀਤਾ, ਮਨ ਕਹਿੰਦੇ ਉਹ ਸੰਸਾਰ ਨੂੰ ਜਿਣ ਮੈਨੇ ਜਿੱਤ ਕੇ ਜਾਂਦੇ ਨੇ ਬਾਜੀ, ਜਿਣ ਦਾ ਅਰਥ ਜਿੱਤਣਾ। ਔਰੀ 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 ਆਰ ਲਾ ਆਰ
ਔਰੀ।
ਹਾਂ, ਹੁਣ ਠੀਕ ਲੱਗ ਗਈ।
ਕਰਮ ਨਾ ਲੇਖੇ ਲਾਏ।
ਹਾਂ, ਨਾਮ ਤੋਂ ਬਿਨਾਂ ਔਰੀ ਮੈਨੇ ਹੋਰ ਹੋਰ ਕਰਮ ਕੋਈ ਜਿਹੜੇ ਲੇਖੇ 'ਚ ਨਹੀਂ ਕਿਸੇ ਦੇ, ਨਾਮ ਹੀ ਲਿਖੇ ਚਾਹਵੇਗਾ ਨਾਮ ਤੋਂ ਮਿਲਦਾ, ਹੋਰ ਕੰਮ ਕਰਨ ਨਾਲ ਸਾਰੇ ਰੋਂਦੇ ਹੀ ਨੇ। ਲੈ ਜਾ ਚੱਕ ਇੱਥੇ ਜਾ। ਮੰਮੀ ਕੋਲ ਲੈ ਜਾਣਾ ਇੱਥੇ ਇੱਥੇ। ਆ ਵੇਖ ਇੱਧਰ ਵੇਖ ਸਾਡੇ ਵੱਲ ਤੁਹਾਡੀ ਨਹੀਂ ਸੁਣਦਾ ਮੰਮੀ ਜੋ ਕਹੂਗੀ ਉੱਧਰ ਲੈ ਕੇ ਜਾਣਾ ਜਿੱਥੇ ਮੰਮੀ ਦੱਸੂ ਆਹ ਦੇਖੋ ਹਾਂ ਇਹ ਕਿਹੜਾ ਗਾਂਗੇ ਤੇਰੀ ਨੂੰ ਘੱਟ ਹੈ ਅੱਛਾ ਬਸ ਗੁੱਡ 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 ਚੱਲ
ਮਹੱਲਾ ਦੂਜਾ ਜਪ ਤਪ ਸਭ ਕੁਛ ਮੰਨਿਆ ਹੈ
ਹਾਂ ਜਿਹੜਾ ਭਾਈ ਜਪ ਤਪ ਹਾਂ ਤੇ ਨਾਮ ਨੂੰ ਮੰਨਣਾ ਕੀਤਾ ਜਾਂ ਉਹ ਤੋਂ ਬਿਨਾਂ
ਅਵਰ ਕਾਰਾ ਸਭ ਬਾਦ
ਇਹ ਤੋਂ ਬਿਨਾਂ ਜਿਹੜੇ ਜਪ ਤਪ ਤੋਂ ਬਿਨਾਂ ਨਾਮ ਦੇ ਮੰਨਣ ਤੋਂ ਬਿਨਾਂ ਅਵਰ ਕਾਰਾ ਕਾਰਾ ਮੈਨੇ ਕੰਮ ਹੋਰ ਜਿਹੜੇ ਕੰਮ ਨੇ ਨਾ ਅਵਰ ਮੈਨੇ ਹੋਰ ਬਾਦ ਮੈਨੇ ਵਿਅਰਥ ਨੇ ਹਾਂਜੀ ਨਾਨਕ
ਨਾਨਕ ਮੰਨਿਆ ਮੰਨੀਏ
ਮਹਾਰਾਜ ਜੀ ਕਹਿੰਦੇ ਜਿਹਨਾਂ ਨੇ
ਪ੍ਰਸਾਦ
ਹਾਂ ਬੁਝੀਆ ਗੁਰਪ੍ਰਸਾਦ
ਹਾਂਜੀ
ਮਹਾਰਾਜ ਕਹਿੰਦੇ ਜਿਹਨਾਂ ਨੇ ਨਾਮ ਨੂੰ ਮੰਨੀਆ ਮੰਨਣਾ ਕੀਤਾ ਨਾ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਬੁਝ ਵੀ ਲਿਆ ਮੰਨਿਆ ਉਹ ਫਿਰ ਪ੍ਰਲੋਕ 'ਚ ਮੰਨਿਆ ਜਾਂਦਾ ਹੈ ਇੱਕ ਮੰਨਿਆ ਆਇਆ ਇੱਕ ਮੰਨੀਆਂ ਆਇਆ ਮੰਨਿਆ ਦਾ ਤਾਂ ਲੱਗ ਗਿਆ ਵੀ ਜਿਹਨੇ ਨਾਮ ਨੂੰ ਮੰਨਿਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਫਿਰ ਬੁਝਿਆ ਵੀ ਹੈ ਉਹ ਮੰਨਿਆ ਉਹ ਦਰਗਾਹ 'ਚ ਮੰਨਿਆ ਜਾਂਦਾ ਹਾਂਜੀ ਉਹਨੂੰ ਜੀ ਆਇਆ ਕਹਿੰਦੇ ਨੇ ਡੰਡਾ ਪਲੇਟ ਨਹੀਂ ਹੁੰਦੀ
ਪੌੜੀ ਕਾਇਆ ਹੰਸ ਤੁਰ ਮੇਲ ਕਰਤਾ
ਮੇਲ ਤੇ ਵਿਸਰਾਮ ਕਰੋ
ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ
ਕਾਇਆ ਸਰੀਰ ਦਾ ਹੰਸ ਜੀਵ ਦਾ ਮੇਲ ਪਰਮੇਸ਼ਰ ਨੇ ਧੁਰ ਤੋਂ ਹੀ ਲਿਖ ਕੇ ਪਾਇਆ
ਸਭ ਮਹਿ ਗੁਪਤ ਵਰਤਦਾ
ਪਰ ਆਪ ਸਾਰਿਆਂ ਵਿੱਚ ਗੁਪਤ ਵਰਤਦਾ
ਗੁਰਮੁਖ ਪ੍ਰਗਟਾਇਆ
ਤੇ ਗੁਰਮੁਖਾਂ ਨੇ ਪ੍ਰਗਟ ਕਰ ਲਿਆ ਗੁਪਤ ਨੇ ਰਹਿਣ ਨਹੀਂ ਦਿੱਤਾ ਲੱਭ ਲਿਆ ਹਾਂਜੀ
ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸਮਾਇਆ
ਹਾਂ ਗੁਰਮੁਖ ਫਿਰ ਜਿਹੜੇ ਨੇ ਨਾ ਕਮਰਾ ਜਿਹਾ ਖੋਲ੍ਹ ਕੇ ਉਹ 'ਚੋਂ ਲੱਭ ਲੈਂਦੇ ਨੇ ਫਿਰ ਸਕੂਲ ਵਾਲੇ ਚਲੋ
ਸੱਚੀ ਬਾਣੀ ਸੱਚ ਹੈ
ਸੱਚੀ ਬਾਣੀ ਦੁਆਰਾ ਜਿਹੜਾ ਸੱਚ ਜਿਹਨੇ ਨਿਸ਼ਚੇ ਕੀਤਾ ਹਾਂਜੀ
ਸੱਚ ਮੇਲ ਮਿਲਾਇਆ
ਸੱਚੇ ਦੇ ਨਾਲ ਮੇਲ ਨਾਲ ਮਿਲਾ ਦਿੱਤਾ
ਸਭ ਕੁਛ ਆਪੇ ਆਪ ਹੈ
ਪਰ ਪਰਮੇਸ਼ਰ ਸਾਰਿਆਂ ਵਿੱਚ ਆਪਣੇ ਆਪ ਰੂਪ ਹੋ ਕੇ ਬੈਠਾ ਹੈ
ਆਪੇ ਦੇ ਵਡਿਆਈ
ਆਪੇ ਹੀ ਆਪਣੀ ਵਡਿਆਈ ਦਿੰਦਾ ਫਿਰ ਸਾਰਿਆਂ
ਵਾਹੋ ਵਾਹੋ ਸੱਚੇ ਪਾਤਸ਼ਾਹ ਮੈਂ ਕਦੇ ਸੱਚੀ ਨਾਈ
ਮੈਂ ਸ਼ਾਇਦ ਕਥਾਵਾਂ ਵਿੱਚ ਭੁੱਲ ਗਏ ਹੋਣਗੇ
ਯਾਦ ਆ
ਗਿਆ ਵੈਰੀ ਗੁੱਡ ਪੰਕਤੀ ਪੜ੍ਹਨੀ ਹੈ ਹਰੇਕ ਪੌੜੀ ਨਾਲ ਕੀ ਪੜ੍ਹੋ ਦੁਬਾਰੇ ਫਿਰ ਇਹ ਕਿੱਥੇ ਪੜ੍ਹਨੀ ਹੈ ਕਦੋਂ ਪੌੜੀ ਤੋਂ ਬਾਅਦ ਸਲੋਕ ਤੋਂ ਪਹਿਲਾਂ ਹਾਂ ਸਲੋਕਾਂ ਤੋਂ ਬਾਅਦ ਪੌੜੀ ਸ਼ੁਰੂ ਹੁੰਦੀ ਹੈ ਉਦੋਂ ਸਲੋਕ ਵੇਲੇ ਨਾ ਪੜ੍ਹੀ ਜਾਇਓ ਕਿਤੇ ਉੱਥੇ ਵੀ ਪੜ੍ਹੀ ਜਾਓ ਨਾ ਹੀ ਮੈਨੇ ਵਡਿਆਈ ਤੇਰੀ ਵਡਿਆਈ ਸੱਚੀ ਹੈ ਨਾ ਹੀ ਮੈਨੇ ਤੇਰਾ ਨਾਮ ਸੱਚਾ ਦੋਵੇਂ ਅਰਥ ਲੱਗ ਜਾਂਦੇ ਨੇ ਚਲੋ
ਸਲੋਕ ਮਹੱਲਾ ਦੂਜਾ ਨਾਨਕ ਆਪੇ ਨਾਨਕ ਨਾਨਕ ਅੰਦਾ ਹੋਏ ਕੇ
ਕੱਕੇ ਦਰਾਮਾ ਲਾ
ਹੋਏ ਕੈ
ਠੀਕ
ਰਤਨਾ
ਠੀਕ
ਪਰਖਣ ਜਾਏ
ਠੀਕ ਨਾਨਕ ਤੇ ਵਿਸਰਾਮ ਬਹੁਤ ਜ਼ਰੂਰੀ ਹੈ ਜੀ ਅਗਲਾ ਸ਼ਬਦ ਨਹੀਂ ਮਹਾਰਾਜ ਨਾਲ ਲਾਉਣਾ ਨਾਨਕ
ਨਾਨਕ
ਅੰਧਾ ਹੋਏ ਕੈ
ਅੰਧਾ ਹੋਏ ਕੈ
ਰਤਨਾ ਪਰਖਣ ਜਾਏ
ਰਤਨਾ ਪਰਖਣ ਜਾਏ
ਹਾਂ ਜਿਹੜਾ ਆਪ ਅਗਿਆਨੀ ਆ ਅੰਨਾ ਹੈ ਅਤੇ ਉਹ ਰਤਨ ਕੌਣ ਨੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਉਹਨਾਂ ਨੂੰ ਪਰਖਣ ਕਿਵੇਂ ਜਾ ਸਕਦਾ ਜੇ ਜਾਂਦਾ ਹੈ ਪਰਖਦਾ ਹੈ ਫਿਰ ਰਤਨਾ ਬੋਲ
ਰਤਨਾ
ਹਾਂ
ਸਾਰ
ਠੀਕ
ਨਾ ਜਾਏ
ਜਾਣੀ
ਜਾਣੀ
ਪਰ ਉਹ ਰਤਨ ਬ੍ਰਹਮ ਗਿਆਨੀਆਂ ਦੀ ਸਾਧੂਆਂ ਦੀ ਸਾਰ ਨਹੀਂ ਜਾਣ ਸਕਦਾ ਅੰਨਾ ਜਿਹੜਾ ਆਪ ਹਾਂ ਆਪ ਹੈ ਆਪ ਹੈ ਹਾਂ
ਆਪ ਖਲਾਏ
ਨਹੀਂ ਲੱਲਾ ਮੁਰੇ ਲਾ
ਖਾਏ
ਹਾਂ ਹਾਂ ਚਲੋ ਆਪਣੇ ਆਪ ਨੂੰ ਲਿਖਾਉਂਦਾ ਉਹ ਹਾਂਜੀ ਹਾਂਜੀ ਇਹ ਮਹੱਲਾ ਹੀ ਹੈ ਮੰਮਾ ਨਹੀਂ ਕਹਿਣਾ ਇਕੱਲਾ ਇਹ ਜਿਹੜੀਆਂ ਦੋ ਬਿੰਦੀਆਂ ਨੇ ਉਹਨੂੰ ਸ਼ੋਰਟ ਫਾਰਮ ਵਿੱਚ ਲਿਖਿਆ ਬੋਲਣਾ ਮੰਮਾ ਇਹਨੂੰ ਮਹੱਲਾ ਬੋਲਣਾ ਇਕੱਲਾ ਮੰਮਾ ਕਹਿ ਕੇ ਹਾਂ ਹਾਂ ਠੀਕ ਹੈ ਚਲੋ ਇਹ ਭਾਈ ਸਮਝ ਲਓ ਸਾਰੇ ਵੀ ਕਦੇ ਕਿਤੇ ਮੰਮਾ ਅੱਖਰ ਸਮਝ ਆਵੋ ਆਹ ਦੋ ਬਿੰਦੀਆਂ ਦਾ ਮਤਲਬ ਹੈ ਵੀ ਮਹੱਲੇ ਨੂੰ ਸ਼ੋਰਟ ਫਾਰਮ ਵਿੱਚ ਲਿਖਿਆ ਹੈ ਹਾਂ ਉਹ ਤਾਂ ਕਹੋ ਕਿਤੇ ਮੰਮਾ ਦੂਜਾ ਇਉਂ ਨਹੀਂ ਪੜੋ
ਨਹੀਂ ਮੰਮੇ ਤੇ ਨਹੀਂ ਸੀ ਮੈਂ ਪੱਲੇ ਤੇ ਸੀ
ਸ਼ਾਬਾਸ਼ ਰਤਨਾ ਕੇਰੀ
ਰਤਨਾ ਕੇਰੀ
ਗੁਥਲੀ ਬੋਲੋ ਜੀ ਰਤਨਾ ਕੇਰੀ ਗੁਥਲੀ ਰਤਨੀ
ਰਤਨੀ
ਖੋਲੀ ਆਏ
ਖੋਲੀ
ਆਏ ਇਹ ਜਿਹੜੇ ਰਤਨ ਆਪ ਜਿਹੜੇ ਨੇ ਨਾ ਰਤਨਾਂ ਦੀ ਜਿਹੜੀ ਰਤਨ ਕੀ ਨੇ ਭਗਤੀ ਭਗਤਾਂ ਵਾਲੀ ਜਿਹੜੀ ਗੁਥਲੀ ਸੀ ਨਾ ਭਗਤੀ ਦੀ ਸ਼ੁਭ ਗੁਣਾਂ ਦੀ ਰਤਨ ਸ਼ੁਭ ਗੁਣ ਗੁਥਲੀ ਭਗਤੀ ਸੋ ਜਿਹੜੀ ਭਗਤੀ ਸ਼ੁਭ ਗੁਣਾਂ ਦੀ ਗੁਥਲੀ ਸੀ ਨਾ ਇਹ ਰਤਨੀ ਉਹਨਾਂ ਰਤਨ ਵਾਲੇ ਮਹਾਂਪੁਰਖਾਂ ਨੇ ਕਿੱਥੇ ਖੋਲੀ ਆ ਕੇ ਸਤਸੰਗਤ ਵਿੱਚ ਜਿੱਥੇ ਗੁਣਾਂ ਦੀ ਕਦਰ ਹੋਵੇ ਹਾਂਜੀ ਤੈ ਬਣ ਜਾ ਰਿਹਾ ਵੱਖਰ ਮੈਨੇ ਜਿਹੜਾ ਸ਼ੁਭ ਗੁਣਾਂ ਦਾ ਸੌਦਾ ਸੀ ਨਾ ਵੱਖਰ ਸੌਦਾ ਬਣ ਜਾ ਰਿਹਾ ਜਿਹੜੇ ਬਣਜਣ ਵਾਲੇ ਜਗਿਆਸੂ ਸੀ ਸਤਸੰਗਤ ਜਦੋਂ ਗੁਥਲੀ ਖੋਲੀ ਇਹ ਹਾਂਜੀ ਸ਼ਾਬਾਸ਼
ਦੋਹਾ
ਠੀਕ
ਹਰੇ
ਠੀਕ ਸਮਾਏ
ਸਮਾਏ
ਇਹ ਭਗਤੀ ਰੂਪੀ ਗੁਥਲੀ ਫਿਰ ਦੋਹਾਂ 'ਚ ਸਮਾਈ ਰਹੀ ਸੰਤਾਂ ਕੋਲ ਵੀ ਅਤੇ ਜਗਿਆਸੂ ਇਹਨਾਂ ਨੂੰ ਪ੍ਰਾਪਤ ਕੀਤਾ ਇਸ ਕਰਕੇ ਦੋਹਾਂ 'ਚ ਸਮਾਈ ਉਹ ਭਗਤੀ ਚਲੋ
ਜਿਨ
ਪੱਲੇ ਠੀਕ
ਨਾਨਕਾ
ਜਿਨ੍ਹਾਂ ਦੇ ਗੁਣ ਇਹ ਸ਼ੁਭ ਗੁਣ ਪੱਲੇ ਨੇ ਮਹਾਰਾਜ ਜੀ ਕਹਿੰਦੇ ਮਾਣਕ
ਬਣ ਜਾਏ ਸੇ
ਸੇ ਠੀਕ ਇਹ ਉਹ ਮਾਣਕ ਸਰਵਣ ਮੰਨਣ ਜਿਹੜੇ ਨਿਧਿਆਸਨ ਸ਼ੁਭ ਗੁਣ ਨੇ ਉਹਨਾਂ ਨੂੰ ਵਰਜਣਾ ਕਰਦੇ ਨੇ ਖਰੀਦਦੇ ਨੇ ਸੇ ਮੈਨੇ ਉਹ
ਰਤਨ
ਠੀਕ
ਰਤਨਾ ਸਾਰ ਨਾ ਜਾਣੀਏ
ਹਾਂ ਪਰ ਉਹ ਰਤਨਾਂ ਦੀ ਸਾਰ ਨਹੀਂ ਜਾਣਦੇ ਸ਼ੁਭ ਗੁਣਾਂ ਦੀ ਜਿਹੜੇ ਅੰਨੇ ਨੇ ਅੰਧੇ ਲੋਏ ਇਹ ਅੰਨੇ ਅਗਿਆਨੀ ਜਿਹੜੇ ਨੇ ਲੋਏ ਮੈਨੇ ਲੋਕ ਬੱਤਾ ਮੈਨੇ ਫਿਰਦੇ ਨੇ ਬੱਤਾ ਮੈਨੇ ਫਿਰਨਾ ਇਹ ਐਵੇਂ ਸੰਸਾਰ 'ਚ ਤਾਂ ਤੁਰੇ ਫਿਰਦੇ ਨੇ ਅੰਨੇ ਹੋਏ ਲਿਆਓ ਜੀ ਚੱਕੇ ਪੌੜੀ ਪੜੋ ਜੀ ਸ਼ਾਬਾਸ਼
ਪੌੜੀ ਨੌ ਦਰਵਾਜ਼ੇ ਕਾਇਆ
ਇੱਥੇ ਕਾਇਆ ਬਿੰਦੀ ਲਾ ਕੇ ਪਾ ਲਿਓ ਕਾਇਆ ਨੌ ਦਰਵਾਜ਼ੇ
ਕਾਇਆ
ਕਾਇਆ
ਕਾਇਆ ਨੌ ਦਰਵਾਜ਼ੇ ਕਾਇਆ ਕੋਟ ਹੈ
ਇਹ ਸਰੀਰ ਦੇ ਨੌ ਦਰਵਾਜ਼ੇ ਨੇ ਕੋਟ ਮੈਨੇ ਕਿਲੇ ਦੇ ਕਾਇਆ ਮੈਨੇ ਸਰੀਰ ਸਰੀਰ ਰੂਪੀ ਕਿਲੇ ਦੇ ਨੌ ਦਰਵਾਜ਼ੇ ਨੇ ਇੱਕ ਮੂੰਹ ਦਾ ਅੱਖਾਂ ਦੇ ਕੰਨਾਂ ਆਦਿਕ ਦੇ ਨੱਕ ਆਦਿਕ ਜਿਹੜੇ ਸਾਰੇ ਸੁਰਾਖ ਨੇ ਇਹ ਨੌ ਦਰਵਾਜ਼ੇ ਤਾਂ ਪ੍ਰਗਟ ਨੇ ਹਾਂਜੀ ਦਸਵੇਂ ਨਹੀਂ ਬਾਵੇ ਨਾਲ ਪਰ ਜਿਹੜਾ ਦਸਵਾਂ ਦਵਾਰ ਹੈ ਉਹ ਵੀ ਦਰਵਾਜ਼ਾ ਹੀ ਹੈ ਪਰ ਉਹਨੂੰ ਗੁਪਤ ਰੱਖਿਆ ਹੈ ਹਾਂਜੀ ਉਹ ਕਿਵੇਂ ਖੁੱਲਦਾ ਜੀ ਫਿਰ
ਬਜਰ ਕਪਾਟ ਨਾ ਖੁੱਲਣੀ
ਹਾਂ ਜਿਹੜੇ ਬਜਰ ਵਰਗੇ ਪੱਥਰ ਦੀ ਨਹੀਂ ਕਰੜੇ ਦਰਵਾਜ਼ੇ ਕਪਾਟ ਬਣੇ ਦਰਵਾਜ਼ੇ ਇਹਦੇ ਮੂਹਰੇ ਲੱਗੇ ਹੋਏ ਨੇ ਉਹ ਖੁੱਲਦੇ ਨਹੀਂ ਉਹ ਦਰਵਾਜ਼ੇ ਕਿਹੜੇ ਨੇ ਪੰਜ ਨੇ ਉਹ ਇੱਕ ਅੱਧਾ ਵੀ ਨਹੀਂ ਤੁਹਾਨੂੰ ਲਿਖਾਏ ਨੇ ਪੰਜ ਕੋਸ਼ਾਂ ਦੇ ਅੰਨਮੈ ਕੋਸ਼ ਪ੍ਰਾਣਮੈ ਕੋਸ਼ ਠੀਕ ਮਨੋਮੈ ਕੋਸ਼ ਵਿਗਿਆਨਮੈ ਕੋਸ਼ ਆਨੰਦਮੈ ਕੋਸ਼ ਇਹ ਪੰਜ ਪੜਦੇ ਸਾਡੇ ਆਤਮਾ ਦੇ ਮੂਹਰੇ ਲੱਗੇ ਨੇ ਤਖਤੇ ਇਹ ਖੁੱਲ੍ਹਦੇ ਨਹੀਂ ਗੁਰਸ਼ਬਦ ਤੋਂ ਬਿਨਾਂ ਖੁੱਲ੍ਹਣਗੇ ਕਿਵੇਂ ਗੁਰਸ਼ਬਦ ਖੁੱਲੀ ਜਾਏ ਗੁਰਸ਼ਬਦ ਦੀ ਕਮਾਈ ਕਰ ਕਰਕੇ ਫਿਰ ਖੁੱਲ੍ਹ ਜਾਂਦੇ ਨੇ ਫਿਰ ਸਿੱਧਾ ਜਾਂਦਾ ਫਿਰ ਦਸਵੇਂ ਦੁਆਰ ਦੇ ਵਿੱਚ ਆ ਉਹਦੇ ਦਰਸ਼ਨ ਕਰ ਲੈਂਦੇ ਹਾਂਜੀ ਉਹ ਚਲੋ ਜੀ ਫਿਰ ਉੱਥੇ ਕੀ ਹੈ ਫਿਰ ਜਦੋਂ ਦਰਵਾਜ਼ੇ ਖੁੱਲ੍ਹ ਗਏ ਦਸਵਾਂ ਦੁਆਰ ਪ੍ਰਾਪਤ ਹੋ ਗਿਆ ਉੱਥੇ ਫਿਰ
ਅਨਹਦ ਵਾਜੇ
ਵਾਜੇ ਇੱਕੋ ਨਾ
ਅਨਹਦ ਵਾਜੇ
ਹਾਂ
ਧੁਨ ਵੱਜਦੇ
ਉੱਥੇ ਅਨਹਦ ਮੈਨੇ ਇੱਕ ਰਸ ਵਾਜਿਆ ਦੀ ਧੁਨ ਮੈਨੇ ਆਵਾਜ਼ ਵੱਜਦੀ ਸੁਣਦੀ ਹੈ ਫਿਰ ਦਸਵੇਂ ਦੁਆਰ 'ਚ ਹਾਂਜੀ
ਗੁਰ ਸ਼ਬਦ ਸੁਣੀਜੈ
ਗੁਰੂ ਦਾ ਸ਼ਬਦ ਸੁਣਦਾ ਉੱਥੇ ਉਹਨਾਂ ਦੀ ਧੁਨ ਸੁਣਦੀ ਹੈ ਹਾਂਜੀ
ਤਿਤ ਕਟ ਅੰਤਰ ਚਾਨਣਾ
ਫਿਰ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਸਰੀਰ ਦੇ ਵਿੱਚ ਚਾਨਣਾ ਹੋ ਜਾਂਦਾ ਗਿਆਨ ਦਾ ਹਾਂਜੀ
ਕਰ ਭਗਤ ਮਿਲੀਜੈ
ਹਾਂ ਭਗਤੀ ਕਰਕੇ ਫਿਰ ਉਹ ਦਸਵੇਂ ਦੁਆਰ ਦੁਆਰਾ ਰੱਬ ਨੂੰ ਮਿਲ ਜਾਂਦੇ ਨੇ ਹਾਂਜੀ ਮਿਲੀਜੈ ਮਿਲ ਜਾਂਦੇ ਨੇ ਹਾਂਜੀ
ਸਭ ਮੈਂ ਏਕ ਵਰਤਦਾ
ਉਹ ਫਿਰ ਪਰਮੇਸ਼ੁਰ ਉਹਨਾਂ ਨੂੰ ਇਹ ਮਹਿਸੂਸ ਹੋ ਜਾਂਦਾ ਅਨੁਭਵ ਹੁੰਦਾ ਵੀ ਰੱਬ ਸਾਰਿਆਂ 'ਚ ਵਸ ਰਿਹਾ ਫਿਰ ਦੁਸ਼ਮਣ ਨਹੀਂ ਕੋਈ ਰਹਿ ਜਾਂਦਾ ਹਾਂਜੀ
ਜਿਨ ਆਪੇ ਰਚਨ ਰਚਾਈ
ਵੀ ਜਿਹਨੇ ਸਾਰੀ ਸ੍ਰਿਸ਼ਟੀ ਆਪ ਰਚਨਾ ਰਚਾਈ ਹੈ ਉਹਦੇ ਵਿੱਚ ਆਪ ਵਾਹਿਗੁਰੂ ਵੱਸਦਾ ਹੁਣ ਦੇਖੋ ਈੜੀ ਆ ਗਈ ਨਾ ਮਗਰੋਂ ਹਰੇਕ ਦੇ ਪਹਿਲਾਂ ਜੱਜੇ ਆਏ ਨੇ ਪਰ ਜਦੋਂ ਦੁਕਾਨ 'ਤੇ ਮਿਲਣਾ ਜਿੱਥੇ ਪੰਗਤੀ ਲਾਉਣੀ ਹੈ ਉੱਥੇ ਈੜੀ ਹੋ ਆਊਗੀ ਮਗਲੀ ਲੈਣ 'ਚ ਤਾਂ ਉਹ ਪੰਕਤੀ ਪੜ੍ਹਨੀਆਂ ਨਾਲ ਮਿਲਦੀ ਹੋਈ। ਬੋਲੋ ਇਹ
ਵਾਹ ਵਾਹ ਪਾਤਸ਼ਾਹ ਸੱਚਾ
ਸੱਚੀ ਨਾਈ। ਸਾਰੀ ਪੌੜੀ ਸਾਰੇ ਹਾਜ਼ਰੀ ਲਵਾ ਲਓ ਇੱਥੇ ਤਖਤੀ ਸਵੇਰ ਵਾਲਿਆਂ ਦਾ। ਬੋਲੋ ਬਸ ਹੋ ਗਿਆ ਕੰਮ, ਚਲੋ ਪੜ੍ਹੋ ਹੁਣ ਪੌੜੀ ਇਕੱਠੇ ਪੜ੍ਹ ਲਓ ਪੌੜੀ
ਪੌੜੀ।
ਬੋਲੋ ਹੁਣ ਦੇਖੋ ਬਾਵੇ ਨਾਲ ਆਉਂਦਾ ਨਾ ਫਿਰ ਮਹੱਲਾ ਹੁਣ ਆਪਾਂ ਮਹੱਲਾ ਪੰਜ ਮਾਂ ਮੰਮੇ ਨਾਲ ਤਾਂ ਨਹੀਂ ਨਾ ਮਗਲਾ ਅਖਰ ਵਾਹਵਾ ਹੁੰਦਾ, ਸੋ ਇਸ ਕਰਕੇ ਪੰਜ ਵਾਕ ਪੜ੍ਹੀਂਦਾ ਉੱਥੇ ਆਪਾਂ ਲਿਖ ਕੇ ਮਾਰਿਆ ਨੂੰ ਦਿਖਾ ਵੀ ਦਸ ਮਾਂ ਨਹੀਂ ਹੈਗਾ ਬਵੇ ਨਾਲ ਹੁੰਦਾ ਲਿਖਤ ਵਿੱਚ। ਹਾਂ ਚਲੋ
ਸ਼ਬਦ ਸੁਣੀ ਜੈ
ਠੀਕ
ਅੰਤਰ ਭਗਤ ਜੈ ਸਭ ਮੈਂ ਏਕ ਵਰਤ ਦਾ ਤਿੰਨ ਆਪ ਸੱਚੇ ਪਾਤਸ਼ਾਹ
ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਵਾਰੀ ਆਪਾਂ ਨੇ ਪੜ੍ਹ ਲਿਆ ਵਾਹ ਵਾਹ ਸੱਚੇ ਪਾਤਸ਼ਾਹ।